ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੈ ਨਾਸਕ ਬਿਘਨਨ ਕੈ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਹਾਨੰਦ ਕੇ ਸੰਗ ਮਿਲ ਵਿਧੀ ਚੰਦ ਹੋਏ ਦੌਨ ਦਰਸ਼ਨ ਦੇਖੋ ਗੁਰੂ ਕੋ ਬੰਧਨ ਕੀਨ ਸਿਉਣ ਮਹਾਨੰਦ ਕੇ ਸੰਗ ਮਿਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਸਾਹਿਬ ਜੀ ਨੇ ਮਹਾਂ ਕਿਰਪਾਲਤਾ ਕੀਤੀ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਗੋਦਿੰਦਰ ਸੱਜ ਕਰਕੇ ਆਪ ਵਡਭਾਗੀ ਜਿਨ੍ਹਾਂ ਨੇ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਕੀ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਜੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪਾਂ ਰੋਜ਼ ਸਰਵਣ ਕਰਦੇ ਹਾਂ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਵੱਖ ਵੱਖ ਥਾਵਾਂ ਤੋਂ ਸੰਗਤਾਂ ਗੁਰੂ ਕੇ ਸਿੱਖ ਚੌਥੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰ ਆਣ ਕੇ ਆਪੋ ਆਪਣੇ ਮਨ ਦੀ ਜੋ ਅਰਜ਼ ਹੈ ਉਹ ਚੌਥੇ ਪਾਤਸ਼ਾਹ ਜੀ ਦੇ ਹਜ਼ੂਰ ਕਰਕੇ ਆਪਣੀ ਕਲਿਆਣ ਦਾ ਰਸਤਾ ਪੁੱਛਦੇ ਹਨ ਸਤਿਗੁਰੂ ਜੀ ਉਸੇ ਤਰ੍ਹਾਂ ਦਾ ਉਪਦੇਸ਼ ਉਹਨਾਂ ਨੂੰ ਦਿੰਦੇ ਨੇ ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਹੁੰਦਾ ਹੈ ਜਿਸ ਉਪਦੇਸ਼ ਨੂੰ ਕਮਾਉਣਾ ਉਹਦੇ ਲਈ ਸਰਲ ਹੈ ਔਰ ਜਿਸ ਨਾਲ ਮਨ ਦੀ ਪਵਿੱਤਰਤਾ ਵੀ ਬਣੇ ਉਸਦਾ ਜਨਮ ਸਫਲ ਹੋਵੇ ਉਸੇ ਤਰ੍ਹਾਂ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਉਸਨੂੰ ਦੇ ਰਹੇ ਨੇ ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਦਾ ਉਪਦੇਸ਼ ਦਿੰਦੇ ਨੇ ਕਿਸੇ ਨੂੰ ਸੱਚ ਤੇ ਪਹਿਰਾ ਦੇਣ ਦਾ ਕਿਸੇ ਨੂੰ ਸਿੱਖਾਂ ਦੀ ਸੇਵਾ ਕਰਨ ਦਾ ਕਿਸੇ ਨੂੰ ਕਥਾ ਕੀਰਤਨ ਸਰਵਣ ਕਰਨ ਦਾ ਜਿਵੇਂ ਜਿਵੇਂ ਦਾ ਅਧਿਕਾਰੀ ਤਿਵੇਂ ਤਿਵੇਂ ਦਾ ਉਪਦੇਸ਼ ਤਿੰਨ ਸਿੱਖ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਭਾਈ ਪਦਾਰਥ ਜੀ ਇੱਕ ਭਾਈ ਤਾਰੂ ਅਤੇ ਇੱਕ ਭਾਈ ਭਾਰੂ ਜੀ ਇਹ ਤਿੰਨੇ ਸਿੱਖ ਆਏ ਸਨ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਐਸਾ ਪਾਵਨ ਪਵਿੱਤਰ ਉਪਦੇਸ਼ ਬਖਸ਼ੋ ਅਸੀਂ ਤਾਂ ਗ੍ਰਿਸਤੀ ਵਿੱਚ ਮੋਹ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਹਾਂ ਭਾਈ ਸਾਡੀ ਵੀ ਕਲਿਆਣ ਹੋ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਥੋੜ੍ਹਾ ਜਿਹਾ ਤੁਹਾਨੂੰ ਭਰਮ ਹੈ ਗੁਰਮੁਖੋ ਵੀ ਸ਼ਾਇਦ ਸਾਡੇ ਕਰਕੇ ਪਰਿਵਾਰ ਅਤੇ ਸੰਸਾਰ ਚੱਲਦਾ ਪਿਆ ਥੋੜ੍ਹੀ ਜਿਹੀ ਡੋਰੀ ਭਰੋਸਾ ਕਰਕੇ ਗੁਰੂ 'ਤੇ ਛੱਡ ਕੇ ਦੇਖੋ ਆਪਣੇ ਪਰਿਵਾਰ ਨੂੰ ਜ਼ਿੰਮੇਵਾਰੀ ਦਿਓ ਅਤੇ ਆਪ ਸਤਸੰਗਤ ਕਰੋ, ਕਥਾ ਕੀਰਤਨ 'ਚ ਹਾਜ਼ਰੀ ਭਰੋ, ਦੇਖਿਓ ਅਕਾਲ ਪੁਰਖ ਵਾਹਿਗੁਰੂ ਪਰਿਵਾਰ ਦਾ ਰਿਜਕ ਉੱਥੇ ਪਹੁੰਚਾਵੇਗਾ, ਤੁਹਾਨੂੰ ਇੱਥੇ ਦੇਵੇਗਾ। ਇਹ ਮਹਾਰਾਜ ਜੀ ਤੋਂ ਵਚਨ ਸਰਵਣ ਕਰਕੇ ਉਹਨੇ ਆਪਣੇ ਬੱਚੇ ਬੁਲਾਏ, ਆਖਿਆ ਭਾਈ ਹੁਣ ਜ਼ਿੰਮੇਵਾਰੀ ਤੁਹਾਨੂੰ ਚੱਕਣੀ ਪੈਣੀ ਹੈ, ਅਸੀਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਾਂਗੇ, ਇੱਥੇ ਸਤਸੰਗਤ ਕਰਾਂਗੇ, ਕਥਾ ਕੀਰਤਨ ਸਰਵਣ ਕਰਾਂਗੇ, ਅਤੇ ਤੁਸੀਂ ਹੁਣ ਘਰ ਦਾ ਕਾਰਜ ਕਰੋ, ਸਾਡੇ ਇੱਥੇ ਮਹਾਰਾਜ ਜੀ ਦੀ ਸੰਗਤ 'ਚ ਰਹਿਣ ਕਰਕੇ ਤੁਹਾਡਾ ਵੀ ਭਲਾ ਹੋ ਜਾਵੇਗਾ। ਇੱਥੇ ਸਤਸੰਗਤ ਜੀ ਕੱਲ੍ਹ ਆਪਾਂ ਸਮਾਪਤੀ ਕੀਤੀ ਸੀ। ਆਓ ਅੱਗੇ ਜਿਵੇਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਭਾਵਨਾ ਨਾਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ, ਉਹਨਾਂ ਦੇ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰੀਏ, ਆਪਣਾ ਵੀ ਭਲਾ ਹੋਵੇ। ਕੋਈ ਇੱਕ ਦੋ ਤਿੰਨ ਬਚਨ ਹੀ ਅਗਰ ਆਪਾਂ ਨੂੰ ਮਹਾਰਾਜ ਜੀ ਦੇ ਚੇਤੇ ਰਹਿ ਜਾਣਗੇ, ਆਪਾਂ ਕਮਾਵਾਂਗੇ ਉਹਨਾਂ ਬਚਨਾਂ ਨੂੰ, ਨਿਸ਼ਚੈ ਵਾਚਕ ਆਪਣਾ ਵੀ ਜ਼ਰੂਰ ਭਲਾ ਹੋਵੇਗਾ, ਕਿਉਂਕਿ ਕਥਾ ਕੀਰਤਨ ਸੱਚੇ ਪਾਤਸ਼ਾਹ ਜੀ ਨੇ ਸਾਡੇ ਭਲੇ ਵਾਸਤੇ ਮਰਿਆਦਾ ਚਲਾਈ ਔਰ ਬਚਨ ਕਰ ਦਿੱਤੇ, ਕਥਾ ਕੀਰਤਨ ਸੁਖਦਾਈ, ਗੁਰਮੁਖੋ ਇਹ ਸੁੱਖ ਦੇ ਮਾਰਗ ਹਨ, ਇਹ ਸੁੱਖ ਦੀਆਂ ਵਿਧੀਆਂ ਨੇ, ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ, ਸੰਸਾਰਿਕ ਸੁੱਖ ਵੀ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਬਖਸ਼ਦੇ ਹਨ। ਆਓ ਸਤਿਗੁਰੂ ਜੀ ਤੋਂ ਅਸੀਸ ਲਈਏ, ਮਨ ਦੀਆਂ ਬਿਰਤੀਆਂ ਦੀ ਇਕਾਗਰਤਾ ਬਣੇ ਜੀ, ਪ੍ਰੇਮ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਹਾਨੰਦ ਕੇ ਸੰਗ ਮਿਲ ਵਿਧੀ ਚੰਦ ਹੋਏ ਦਾਨ।
ਇੱਕ ਵਾਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਜੀਵਾਂ ਦਾ ਭਲਾ ਕਰਦੇ ਹੋਏ ਆਪਣੇ ਸਿੰਘਾਸਨ ਤੇ ਸੁਭਾਇਮਾਨ ਸਨ, ਤੇ ਦੋ ਸਿੱਖ ਜਿਹੜੇ ਨੇ, ਇੱਕ ਭਾਈ ਮਹਾਨੰਦ ਉਹਦਾ ਨਾਮ ਹੈ ਤੇ ਦੂਸਰੇ ਭਾਈ ਵਿਧੀ ਚੰਦ ਜੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ 'ਚ ਆ। ਇਹ ਉਹ ਭਾਈ ਵਿਧੀ ਚੰਦ ਨੇ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਇਹ ਹੋਰ ਭਾਈ ਵਿਧੀ ਚੰਦ ਨੇ, ਇਹ ਦੋਨੋਂ ਗੁਰੂ ਕੇ ਸਿੱਖ ਮਿਲ ਕੇ ਚੌਥੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਜੀ।
ਦਰਸ਼ਨ ਦੇਖਿਓ ਗੁਰੂ ਕੋ ਬੰਦਨ ਕੀਨ ਸਿਆਨ,
ਆਣ ਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਵੰਦਨਾ ਕੀਤੀ, ਬੜੇ ਪ੍ਰੇਮ ਨਾਲ ਦੋਨਾਂ ਗੁਰਮੁਖਾਂ ਨੇ ਮੱਥਾ ਟੇਕਿਆ ਹਜ਼ੂਰ ਜੀ ਨੂੰ,
ਹੱਥ ਜੋੜ ਕਰ ਥਿਰਿਆ ਗਾਰੀ,
ਮਹਾਰਾਜ ਨੂੰ ਮੱਥਾ ਟੇਕੇ ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠ ਗਏ ਹਨ।
ਸੁਖ ਗਰਜੇ ਨਿਜ ਅਰਜ ਗੁਜਾਰੀ,
ਉਹ ਸੁੱਖਾਂ ਦੇ ਢੰਡਾਊ ਸਨ, ਸੁੱਖਾਂ ਦੀ ਗਰਜ ਸੀ ਉਹਨਾਂ ਨੂੰ, ਇਸ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਅਰਜੀ ਕੀਤੀ, ਉਹਨਾਂ ਨੇ ਅਰਜ ਗੁਜਾਰੀ, ਬੇਨਤੀ ਕੀਤੀ ਜੀ।
ਜਨਮ ਮਰਨ ਕੋ ਤ੍ਰਾਸ ਹਮਾਰੇ,
ਮਹਾਰਾਜ ਕਿਰਪਾ ਕਰਕੇ ਸਾਡਾ ਵੀ ਜਨਮ ਮਰਨ ਦਾ ਦੁੱਖ ਕੱਟ ਦਿਓ ਜੀ,
ਬ੍ਰਾਹਮਣ ਮਿਟਾਵੋ ਜੇ ਦੁੱਖ ਵਾਰੇ,
ਮਹਾਰਾਜ ਜਿਹੜਾ ਆਉਣ ਜਾਣ ਦਾ ਸੰਸਾਰ ਚ ਗੇੜਾ ਨਾ ਘੜੀ ਮੁੜੀ ਦਾ ਜਿਹੜਾ ਭਰਮਣ ਪਿਆ ਹੋਇਆ, ਇਹ ਬਹੁਤ ਦੁੱਖਦਾਈ ਹੈ, ਇਹ ਵੀ ਤੁਹਾਡੀ ਸੰਗਤ ਵਿੱਚ ਆਣ ਕੇ ਪਤਾ ਲੱਗਾ ਵੀ ਇਹ ਜਨਮ ਮਰਨ ਦਾ ਗੇੜ ਤਾਂ ਬਹੁਤ ਹੀ ਕਸ਼ਟਦਾਇਕ ਹੈ, ਕਿਰਪਾ ਕਰਕੇ ਸਾਡਾ ਵੀ ਇਹ ਗੇੜ ਮੁਕਾ ਦਿਓ ਜੀ।
ਜਨਮ ਅਨੇਕ ਧਰੇ ਪੁਨ ਹਮਰੇ,
ਮਹਾਰਾਜ ਹੁਣ ਸੋਝੀ ਆਈ, ਅਸੀਂ ਤਾਂ ਬਹੁਤ ਜਨਮ ਧਾਰਨ ਕਰ ਚੁੱਕੇ ਹਾਂ,
ਰਾਗ ਦਵੈਸ਼ ਬਸ ਜੂਨਾਂ ਪਰੇ,
ਤੇ ਬਸ ਇਹ ਰਾਗ ਦਵੈਸ਼ ਕਰਕੇ ਜੂਨਾਂ ਚ ਪੈ ਗਏ ਸਾਂ, ਜਾਂ ਮੋਹ ਸੀ ਜਾਂ ਈਰਖਾ ਸੀ, ਕਿਸੇ ਨਾਲ ਈਰਖਾ ਕਰੀ ਗਏ, ਕਿਸੇ ਨਾਲ ਮੋਹ ਕਰੀ ਗਏ, ਬਸ ਇਹ ਰਾਗ ਦਵੈਸ਼ ਨੇ ਸਾਨੂੰ ਜੂਨਾਂ ਚ ਪਾਇਆ, ਇਹ ਤਾਂ ਹੁਣ ਸੋਝੀ ਆਈ ਹੈ ਜੀ।
ਆਪ ਚੱਲ ਆਏ ਸ਼ਰਨ ਤੁਮਾਰੀ,
ਮਹਾਰਾਜ ਹੁਣ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਜੀ,
ਕਿਰਪਾ ਕਰੋ ਕਰ ਸੁਰਤ ਹਮਾਰੀ,
ਮਹਾਰਾਜ ਕਿਰਪਾ ਕਰਕੇ ਸਾਨੂੰ ਸ੍ਰੇਸ਼ਠ ਗਤੀ ਦਿਓ, ਸ੍ਰੇਸ਼ਠ ਮੁਕਤੀ ਦਿਓ, ਸਾਡੀ ਵੀ ਬੰਧਨਾਂ ਤੋਂ ਖਲਾਸੀ ਕਰੋ ਜੀ।
ਸੁਣ ਸ੍ਰੀ ਰਾਮਦਾਸ ਕਰ ਕਰਨਾ,
ਉਹਨਾਂ ਦੀ ਬੇਨਤੀ ਸੁਣ ਕੇ ਕਿਰਪਾ ਦੇ ਘਰ ਵਿੱਚ ਆਏ ਹੋਏ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਵਿੱਤਰ ਮੁਖ ਤੋਂ ਏਦਾਂ ਬੋਲਣ ਲੱਗੇ ਜੀ,
ਸ਼ੁਭ ਉਪਦੇਸ਼ ਤੈਨੂੰ ਪ੍ਰਤਵਰਨ,
ਉਹਨਾਂ ਦੇ ਭਲੇ ਦਾ ਸ਼ੁਭ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਕਹਿਣਾ ਕੀਤਾ,
ਆਪਨੂੰ ਜਬ ਸਰੂਪ ਪਛਾਣੋ,
ਮਹਾਰਾਜ ਜੀ ਨੇ ਆਖਿਆ ਵੀ ਤੁਹਾਡੀ ਕਰਿਆਣ ਹੋ ਜਾਵੇਗੀ ਉਦੋਂ ਜਦੋਂ ਆਪਣੇ ਸਰੂਪ ਦੀ ਤੁਹਾਨੂੰ ਪਛਾਣ ਹੋ ਜਾਏਗੀ, ਆਪਣੇ ਨਿੱਜ ਸਰੂਪ ਦਾ ਜਦੋਂ ਤੁਹਾਨੂੰ ਪਤਾ ਲੱਗ ਜਾਵੇਗਾ ਉਸੇ ਵੇਲੇ ਤੁਹਾਡੇ ਬੰਧਨ ਕੱਟੇ ਜਾਣਗੇ। ਮੈਂ ਆਰੰਭ 'ਚ ਬੇਨਤੀ ਕੀਤੀ ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਉਸੇ ਤਰ੍ਹਾਂ ਦਾ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹਨ, ਇੱਥੇ ਇਹਨਾਂ ਨੂੰ ਮਹਾਰਾਜ ਨੇ ਆਖਿਆ ਵੀ ਤੁਸੀਂ ਆਪਣੇ ਨਿੱਜ ਸਰੂਪ ਦੀ ਪਛਾਣ ਕਰ ਲਓ ਭਾਈ। ਨਿੱਜ ਸਰੂਪ ਦਾ ਮਤਲਬ ਹੈ ਇਹ ਦੇਹ ਨਹੀਂ, ਇਹ ਸਰੀਰ ਨਹੀਂ, ਜਿਸ ਆਪ ਸਾਡੀ ਜੀਵ ਆਤਮਾ ਨੂੰ ਇਹ ਸਰੀਰ ਵਾਰ ਵਾਰ ਮਿਲਦਾ ਉਹ ਸਾਡਾ ਅਸਲ ਸਰੂਪ ਹੈ। ਮਹਾਰਾਜ ਜੀ ਨੇ ਆਖਿਆ ਜਦੋਂ ਤੁਹਾਨੂੰ ਉਹਦੀ ਪਛਾਣ ਆ ਜਾਏਗੀ ਨਾ ਗੁਰਮੁਖੋ, ਉਸ ਵੇਲੇ ਤੁਹਾਡਾ ਇਹ ਜਨਮ ਮਰਨ ਦਾ ਗੇੜ ਕੱਟਿਆ ਜਾਵੇਗਾ।
ਜਨਮ ਮਰਨ ਤਬ ਬੰਧਨ ਹਨ,
ਸਤਿਗੁਰੂ ਜੀ ਨੇ ਇਹ ਬਚਨ ਕੀਤੇ, ਉਸ ਵੇਲੇ ਜਨਮ ਮਰਨ ਦਾ ਜਿਹੜਾ ਬੰਧਨ ਹੈ, ਗੇੜ ਹੈ, ਮੁੱਕ ਜਾਵੇਗਾ ਤੁਹਾਡਾ।
ਹੱਥ ਜੋੜ ਸੁਣ ਦਾਉਣ ਬਖਾਨੇ,
ਉਹਨਾਂ ਦੋਨਾਂ ਨੇ ਹੱਥ ਜੋੜ ਕੇ ਬੇਨਤੀ ਏਦਾਂ ਕੀਤੀ ਚੌਥੇ ਪਾਤਸ਼ਾਹ ਜੀ ਨੂੰ,
ਹਮ ਤੋ ਇਹ ਸਰੂਪ ਨਿਜ ਜਨ,
ਆਖਿਆ ਮਹਾਰਾਜ ਸਾਨੂੰ ਕੀ ਪਤਾ ਨਿੱਜ ਸਰੂਪ ਕੀ ਹੁੰਦਾ, ਆਹ ਜਿਹੜਾ ਸਰੀਰ ਤੁਹਾਡੇ ਸਾਹਮਣੇ ਬੈਠਾ ਅਸੀਂ ਤਾਂ ਇਸੇ ਸਰੀਰ ਨੂੰ ਹੀ ਆਪਣਾ ਸਰੂਪ ਮੰਨਦੇ ਹਾਂ।
ਜਨਮੇ ਹੋਏ ਨੰਦਨ, ਖਤਰੀਨ।
ਹਾਂ, ਖੱਤਰੀਆਂ ਦੇ ਘਰ ਦਾ ਸਾਡਾ ਜਨਮ ਹੈ ਤੇ ਬਸ ਉਹਨਾਂ ਦੇ ਪੁੱਤਰ ਹੈ। ਸਾਨੂੰ ਆਪਣੀ ਮਾਤਾ ਦੇ ਨਾਮ ਦਾ ਪਤਾ, ਆਪਣੇ ਪਿਤਾ ਦੇ ਨਾਮ ਦਾ ਪਤਾ, ਆਪਣੇ ਖਾਨਦਾਨ ਦਾ ਪਤਾ। ਅਸੀਂ ਖੱਤਰੀਆਂ ਦੇ ਖਾਨਦਾਨ 'ਚ ਜਨਮ ਲਿਆ, ਇਸੇ ਨੂੰ ਹੀ ਆਪਣਾ ਸਰੂਪ ਮੰਨਦੇ ਹਾਂ ਜੀ।
ਖੱਤਰੀ ਹੈ ਨਰ ਤਨ ਮਨ ਚੀਨ,
ਬਸ ਮਨੁੱਖਾ ਸਰੀਰ ਮਿਲਿਆ ਹੋਇਆ। ਖੱਤਰੀਆਂ ਦੇ ਘਰ ਦਾ ਜਨਮ ਹੈ, ਮਾਤਾ ਪਿਤਾ ਦੇ ਨਾਮ ਦਾ ਪਤਾ, ਆਪਣੇ ਨਾਮ ਦਾ ਪਤਾ ਹੈ। ਇਹਦੋਂ ਵੱਖਰਾ ਕਿਹੜਾ ਸਰੂਪ ਹੁੰਦਾ ਮਹਾਰਾਜ? ਸਾਨੂੰ ਤਾਂ ਆਪਣੇ ਆਪ ਦਾ ਪਤਾ ਵੀ ਇਹੀ ਸਾਡਾ ਆਪਣਾ ਆਪਾ ਹੈ।
ਪੂਰਬ ਬਾਲਕ ਬਾਇ ਕੋ ਧਰੇ,
ਇਹ ਵੀ ਸਾਨੂੰ ਪਤਾ ਵੀ ਪਹਿਲਾਂ ਬਚਪਨ ਸੀ ਸਾਡਾ।
ਤਰੁਣ ਭਏ ਅਬ ਬਹੁ ਬਲ ਭਰੇ,
ਤੇ ਹੁਣ ਜਵਾਨ ਹੋ ਗਏ ਆ, ਚੰਗਾ ਸਰੀਰ ਚ ਬਲ ਭਰ ਗਿਆ, ਇਹ ਸਾਨੂੰ ਗਿਆਨ ਹੈ।
ਬਿਨ ਤਨ ਅਪਰ ਕਛੂ ਨਹਿ ਜਾਨ ਹੈ,
ਆਪਣੇ ਤਨ ਤੋਂ, ਆਪਣੀ ਦੇਹ ਤੋਂ, ਆਪਣੇ ਸਰੀਰ ਤੋਂ ਬਿਨਾਂ ਕੋਈ ਹੋਰ ਵੀ ਸਾਡਾ ਸਰੂਪ ਹੈਗਾ, ਇਹ ਨੀ ਮਹਾਰਾਜ ਸਾਨੂੰ ਪਤਾ ਜੀ।
ਆਪਣਾ ਰੂਪ ਇਹੀ ਹਮ ਮਨ ਹੈ,
ਮਹਾਰਾਜ ਇਸੇ ਨੂੰ ਅਸੀਂ ਆਪਣਾ ਰੂਪ ਮੰਨਦੇ ਹਾਂ ਜੀ।
ਤਬ ਸ੍ਰੀ ਸਤਿਗੁਰ ਬਾਕੇ ਉਚਾਰ,
ਉਹਨਾਂ ਦੀ ਸਾਰੀ ਗੱਲ ਸੁਣ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਪਵਿੱਤਰ ਮੁਖ ਤੋਂ ਬਚਨ ਕਰਨ ਲੱਗੇ।
ਮਾਤ ਪਿਤਾ ਨੇ ਇਹ ਤਨ ਧਾਰ,
ਆਖਿਆ ਗੁਰਮੁਖੋ ਇਹ ਸਰੀਰ ਤਾਂ ਤੁਹਾਨੂੰ ਮਾਤਾ ਪਿਤਾ ਤੋਂ ਪ੍ਰਾਪਤ ਹੋਇਆ ਹੈ।
ਜਾਤ ਔਰ ਨਾਮ ਤੈਨੂੰ ਕਲ ਪਾਏ,
ਇਹ ਤੁਹਾਡੀ ਜਾਤ ਤੇ ਨਾਮ ਦੋਨੋਂ ਤੁਹਾਡੇ ਮਾਤਾ ਪਿਤਾ ਦੇ ਦਿੱਤੇ ਹੋਏ ਹਨ। ਉਹਨਾਂ ਨੇ ਤੁਹਾਨੂੰ ਦੱਸਿਆ ਕਿਸ ਖਾਨਦਾਨ ਚ ਤੁਹਾਡਾ ਜਨਮ ਹੋਇਆ, ਕਿਹੜੀ ਜਾਤ ਸੀ, ਤੁਹਾਡਾ ਨਾਮ ਜਿਹੜਾ ਰੱਖਿਆ ਉਹ ਵੀ ਮਾਤਾ ਪਿਤਾ ਨੇ ਰੱਖਿਆ ਹੈ।
ਨਿਜ ਮਤ ਕਹਿ ਵਿਵਹਾਰ ਬਤਾਏ,
ਤੇ ਮਾਤਾ ਪਿਤਾ ਨੇ ਤੁਹਾਨੂੰ ਹੋਰ ਗਿਆਨ ਦਿੱਤਾ ਹੈ, ਕਾਰ ਵਿਹਾਰਾਂ ਦਾ ਸਾਰਾ ਕਾਰਜ ਕੋਈ ਕਿਵੇਂ ਕਰਨਾ, ਕੌਣ ਚਾਚਾ, ਕੌਣ ਤਾਇਆ, ਕੌਣ ਮਾਸੀ, ਕੌਣ ਭੂਆ, ਇਹ ਸਾਰਾ ਗਿਆਨ ਤੁਹਾਨੂੰ ਤੁਹਾਡੇ ਮਾਤਾ ਪਿਤਾ ਤੋਂ ਮਿਲ ਗਿਆ। ਨਾਮ ਵੀ ਮਾਤਾ ਪਿਤਾ ਤੋਂ ਪ੍ਰਾਪਤ ਹੋਇਆ। ਤੁਸੀਂ ਕਿਸ ਖਾਨਦਾਨ ਚ ਪੈਦਾ ਹੋਏ, ਇਹ ਵੀ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੇ ਦੱਸਿਆ ਹੈ।
ਤੁਮ ਤੋਂ ਇਸ ਤਨ ਪੂਰਬ ਹੋਤੇ,
ਮਹਾਰਾਜ ਨੇ ਕਿਹਾ ਤੁਸੀਂ ਇਸ ਸਰੀਰ ਤੋਂ ਪਹਿਲਾਂ ਵੀ ਹੈਗੇ ਸੀ, ਜਿਹੜਾ ਸਰੀਰ ਤੁਹਾਨੂੰ ਹੁਣ ਮਿਲਿਆ ਹੋਇਆ ਨਾ, ਇਸ ਸਰੀਰ ਤੋਂ ਪਹਿਲਾਂ ਵੀ ਤੁਸੀਂ ਹੈਗੇ ਸੀ।
ਕਰੇ ਕਰਮ ਫਲ ਤਿਸਕੇ ਲੈਤੇ,
ਬਸ ਜੋ ਕਰਮ ਤੁਸੀਂ ਕੀਤਾ ਸੀ ਉਹਦਾ ਫਲ ਭੋਗਣ ਵਾਸਤੇ ਤੁਸੀਂ ਹੁਣ ਇਹ ਸਰੀਰ ਧਾਰਨ ਕੀਤਾ ਹੈ।
ਭਲਾ ਬੁਰਾ ਜਿਮ ਪੂਰਬ ਕੀਨ,
ਜਿਵੇਂ ਪਹਿਲੇ ਜਨਮ ਵਿੱਚ ਤੁਸੀਂ ਭਲਾ ਕੀਤਾ ਜਾਂ ਬੁਰਾ ਕੀਤਾ, ਪਾਪ ਕੀਤੇ ਜਾਂ ਪੁੰਨ ਕੀਤੇ, ਉਹਨਾਂ ਦਾ ਫਲ ਭੋਗਣ ਵਾਸਤੇ ਇਹ ਤੁਹਾਨੂੰ ਵਾਰੀ ਮਿਲੀ ਹੈ।
ਤਿਸ ਤੇ ਦੁੱਖ ਸੁੱਖ ਭੋਗਣ ਕੀਨ,
ਇਸੇ ਤਰ੍ਹਾਂ ਕਈ ਕੋਈ ਦੁੱਖ ਭੋਗਦਾ, ਕੋਈ ਸੁੱਖ ਭੋਗਦਾ, ਜਿਸ ਤਰ੍ਹਾਂ ਦੇ ਕਰਮ ਕਿਸੇ ਨੇ ਕੀਤੇ ਹੁੰਦੇ ਹਨ।
ਇਹ ਧਨ ਤਜ ਪੁੰਨ ਤਾਰੋ, ਔਰ
ਕਹਿੰਦੇ ਇਹ ਸਰੀਰ ਛੱਡ ਦਿਓਗੇ ਤੇ ਮੁੜ ਕੇ ਹੋਰ ਸਰੀਰ ਤੁਹਾਨੂੰ ਜ਼ਰੂਰ ਮਿਲਣਗੇ। ਹੁਣ ਨੁਕਤੇ ਦੀ ਗੱਲ ਇਹ ਦੱਸੀ ਸੱਚੇ ਪਾਤਸ਼ਾਹ ਜੀ ਨੇ ਵੀ ਗੁਰਮੁਖੋ ਇਹ ਸਰੀਰ ਜਦੋਂ ਤੁਹਾਨੂੰ ਨਹੀਂ ਸੀ ਮਿਲਿਆ, ਇਹਦੇ ਤੋਂ ਪਹਿਲਾਂ ਵੀ ਤੁਸੀਂ ਹੈਗੇ ਸੀ, ਫਿਰ ਤੁਹਾਨੂੰ ਇਹ ਸਰੀਰ ਮਿਲ ਗਿਆ ਕਿਉਂਕਿ ਤੁਸੀਂ ਜਿਸ ਤਰ੍ਹਾਂ ਦੇ ਕਰਮ ਕੀਤੇ ਸੀ ਉਹ ਫਲ ਭੋਗਣਾ ਸੀ। ਮਹਾਰਾਜ ਨੇ ਕਿਹਾ ਫਿਰ ਇਹ ਸਰੀਰ ਛੱਡ ਦਿਓਗੇ ਫਿਰ ਤੁਹਾਨੂੰ ਸਰੀਰ ਮਿਲੇਗਾ। ਉਹ ਕਿਸ ਚੀਜ਼ ਨੂੰ ਸਰੀਰ ਮਿਲੇਗਾ? ਇਹ ਤਾਂ ਸਰੀਰ ਤੁਹਾਨੂੰ ਮਿਲਿਆ ਹੋਇਆ ਹੈ, ਪਹਿਲਾਂ ਵੀ ਹੈਗਾ ਸੀ, ਬਾਅਦ ਵਿੱਚ ਵੀ ਰਹਿਣਾ, ਫਿਰ ਇਹ ਤੁਹਾਡਾ ਸਰੂਪ ਕਿਵੇਂ ਹੋ ਗਿਆ? ਜੇ ਇਹ ਦੇਹ ਹੀ ਤੁਹਾਡੀ ਆਪਣੀ ਹੋਵੇ ਤੇ ਫਿਰ ਇਹ ਤੁਹਾਡੇ ਕਹਿਣੇ 'ਚ ਕਿਉਂ ਨਹੀਂ ਹੁੰਦੀ? ਸਰੀਰ ਆਪਣੇ ਕਹਿਣੇ 'ਚ ਨਹੀਂ ਚੱਲਦਾ ਸਾਧ ਸੰਗਤ, ਆਪਾਂ ਮੰਨੀ ਬੈਠੇ ਹਾਂ ਸਿਰਫ ਇੱਕ ਭਰਮ ਕਰਕੇ ਵੀ ਇਹ ਸਰੀਰ ਮੇਰਾ ਸਰੂਪ ਹੈ। ਜੇ ਸਰੀਰ ਮੇਰਾ ਆਪਣਾ ਆਪਾ ਹੋਵੇ, ਮੇਰੇ ਕਹਿਣੇ 'ਚ ਤਾਂ ਹੋਵੇ ਘੱਟੋ ਘੱਟ, ਪਰ ਮੇਰੇ 'ਤੇ ਰੋਕਦਿਆਂ ਰੋਕਦਿਆਂ ਸਾਧ ਸੰਗਤ ਜੀ ਦੇ 'ਤੇ ਝਿਰੜੀਆਂ ਪੈ ਜਾਂਦੀਆਂ, ਇਹ ਬਜ਼ੁਰਗ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਅੱਖਾਂ ਦੀ ਜੋਤ ਘੱਟ ਜਾਂਦੀ, ਸੁਣ ਨੂੰ ਮੈਂ ਚਾਹੁੰਦਾ ਥੋੜ੍ਹਾ, ਕੋਈ ਵੀ ਨਹੀਂ ਚਾਹੁੰਦਾ ਵੀ ਮੇਰਾ ਸਰੀਰ ਮੇਰੇ ਹੱਥੋਂ ਘਿਰ ਜਾਵੇ ਹੌਲੀ ਹੌਲੀ, ਪਰ ਨਿਕਲ ਜਾਂਦਾ। ਆਪਣੇ ਆਪ ਬਚਪਨ ਤੋਂ ਜਵਾਨੀ ਆਉਂਦੀ, ਆਪਣੇ ਆਪ ਬੁਢੇਪਾ ਆਉਂਦਾ, ਆਪਣੇ ਆਪ ਸਰੀਰਕ ਕਮਜ਼ੋਰੀਆਂ ਅੱਖਾਂ ਦੀ, ਕੰਨਾਂ ਦੀ, ਹੱਥਾਂ ਪੈਰਾਂ ਦੀ ਆਉਂਦੀ, ਆਪਣੇ ਆਪ ਮੁੜ ਕੇ ਨਿਕਲ ਵੀ ਜਾਂਦਾ, ਕੋਈ ਜਾਣਾ ਨਹੀਂ ਚਾਹੁੰਦਾ ਇੱਥੋਂ। ਜੇ ਸਰੀਰ ਆਪਣਾ ਹੋਵੇ ਫਿਰ ਆਪਣਾ ਮੰਨੇ ਕਿਉਂ ਨਾ ਸਾਡੀ ਗੱਲ? ਮਹਾਰਾਜ ਆਖਿਆ ਨਹੀਂ ਨਹੀਂ ਗੁਰਮੁਖੋ, ਇਹ ਤੁਹਾਡਾ ਸਰੀਰ ਨਹੀਂ ਹੈ, ਤੇ ਮਾਤਾ ਪਿਤਾ ਤੋਂ ਪ੍ਰਾਪਤ ਹੋਇਆ, ਉਹਨਾਂ ਨੇ ਨਾਮ ਰੱਖ ਦਿੱਤਾ, ਉਹਨਾਂ ਨੇ ਖਾਨਦਾਨ ਦੱਸ ਦਿੱਤਾ, ਇਹਦੇ ਤੋਂ ਪਹਿਲਾਂ ਵੀ ਤੁਸੀਂ ਸੀ, ਇਹ ਸਰੀਰ ਜਦੋਂ ਨਾ ਰਹਿ ਗਿਆ ਇਹ ਤੋਂ ਬਾਅਦ ਵੀ ਤੁਸੀਂ ਰਹਿਣਾ ਹੈ।
ਕਰੋ ਕਰਮ ਭੋਗੋ ਤੇ ਸਠੋਰ,
ਮਹਾਰਾਜ ਨੇ ਕਿਹਾ ਫਿਰ ਆਓਗੇ, ਫਿਰ ਕਰਮ ਭੋਗੋਗੇ, ਇਹ ਕਰਮ ਕਰੋਗੇ ਤੇ ਫਿਰ ਉਹਦਾ ਫਲ ਭੋਗੋਗੇ। ਇਹ ਤੇ ਬੜੇ ਚਿਰ ਦਾ ਸਿਲਸਿਲਾ ਚੱਲਦਾ ਆਉਂਦਾ ਤੇ ਅੱਗੇ ਵੀ ਚੱਲੇਗਾ, ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਨਾ, ਬਹੁਤ ਜਨਮ ਬਿਛਰੇ ਥੇ ਮਾਧਵ ਜਨਮ ਤੁਮਾਰੇ ਲੇਖੇ, ਕਰੇ ਉਦਾਸ ਆਸ ਲੱਗ ਜੀਵਨ ਚਿਰ ਪਇਓ, ਆਸ ਲੱਗ ਜੀਵਨ ਚਿਰ ਪਇਓ ਦਰਸ਼ਨ ਦੇਖੇ। ਭਗਤ ਰਵਿਦਾਸ ਜੀ ਕਹਿੰਦੇ ਮੈਂ ਤਾਂ ਬੜੀ ਵਾਰੀ ਜਨਮ ਲਿਆ ਜੀ, ਬਹੁਤ ਜਨਮ ਵਿਅਰਥ ਗਵਾ ਦਿੱਤੇ, ਮਹਾਰਾਜ ਇਹ ਜਨਮ ਤੁਹਾਡੇ ਲੇਖੇ ਲਾਉਣਾ, ਕਿਰਪਾ ਕਰਕੇ ਸਫਲਾ ਕਰ ਦਿਓ। ਇਹ ਗੁਰੂ ਸਾਹਿਬ ਜੀ ਦੇ ਬਚਨ ਨੇ, ਕਿਤੇ ਰੁੱਖ ਬਿਰਖਮ ਚੀਨੇ, ਕਿਤੇ ਪਸ਼ੂ ਉਪਾਏ, ਪਤਾ ਨਹੀਂ ਕਿੰਨੀ ਵਾਰੀ ਕੀ ਬਣ ਚੁੱਕੇ ਹਾਂ ਅਸੀਂ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖੋ ਡਾਏ, ਕਦੀ ਖੰਭਾਂ ਨਾਲ ਉੱਡਣ ਵਾਲੇ ਬਣੇ, ਕਦੀ ਨਾਗ ਸੱਪ ਕੋੜ ਕਿਰਲੀਆਂ ਜਿਹੜੀਆਂ ਪੇਟ ਭਰਨੇ, ਜਿਹਨੂੰ ਟੇਢੀ ਜੂਨ ਕਹਿੰਦੇ, ਪਤਾ ਨਹੀਂ ਕੀ ਬਣ ਚੁੱਕੇ ਹਾਂ। ਮਹਾਰਾਜ ਨੇ ਕਿਹਾ ਇਹ ਤਾਂ ਕਰਮਾਂ ਦਾ ਫਲ ਹੈ, ਪਿੱਛੋਂ ਚੱਲਦਾ ਆਇਆ ਸੀ, ਅੱਗੇ ਵੀ ਚੱਲਦਾ ਜਾਏਗਾ।
ਤਨ ਉਪਜਨ ਤੇ ਹੁਤੇ ਅਗੇਰੇ,
ਮਹਾਰਾਜ ਨੇ ਆਖਿਆ ਇਹ ਤਨ ਪੈਦਾ ਹੋਣ ਤੋਂ ਪਹਿਲਾਂ ਵੀ ਤੁਸੀਂ ਹੈਗੇ ਸੀ,
ਤਨ ਬਿਨ ਸੇ ਪੁਨਰਹ ਪਛੇਰੇ।
ਇਹ ਤਨ ਨਾਸ ਹੋ ਜਾਵੇਗਾ, ਸਰੀਰ ਛੱਡ ਦਿਓਗੇ ਤੇ ਇਹਦੇ ਤੋਂ ਪਿੱਛੋਂ ਵੀ ਤੁਸੀਂ ਰਹੋਗੇ।
ਆਦ ਅੰਤ ਤਨ ਕੇ ਜਬ ਰਹੇ,
ਜਦੋਂ ਸਰੀਰ ਦੇ ਆਦ ਵਿੱਚ ਵੀ ਆਪਾਂ ਹੈਗੇ ਸਾਂ, ਸਰੀਰ ਖਤਮ ਹੋ ਜਾਏਗਾ, ਅਗਲੇ ਅੱਗ ਵਿੱਚ ਰੱਖ ਦੇਣਗੇ, ਉਦੋਂ ਬਾਅਦ ਵੀ ਆਪਾਂ ਜੇ ਰਹਿਣਾ ਤੇ ਫਿਰ ਇਹ ਸਰੀਰ ਕਿਵੇਂ ਆਪਣਾ ਰੂਪ ਹੋਇਆ। ਫਿਰ ਇਹ ਵਿਚਾਰੋ ਵੀ ਸਰੀਰ ਜਦੋਂ ਆਹ ਸਾਨੂੰ ਨਹੀਂ ਸੀ ਮਿਲਿਆ, ਅਸੀਂ ਇਹਦੇ ਜਨਮ ਤੋਂ ਪਹਿਲਾਂ ਵੀ ਹੈਗੇ ਸੀ, ਇਸ ਸਰੀਰ ਦਾ ਅੰਤਮ ਸੰਸਕਾਰ ਕਰ ਦੇਣਗੇ, ਉਦੋਂ ਬਾਅਦ ਵੀ ਅਸੀਂ ਰਹਿਣਾ ਹੈ।
ਤਨ ਨਿਜ ਰੂਪ ਕੋ ਤੋ ਤੁਮ ਲਹੇ।
ਮਹਾਰਾਜ ਨੇ ਕਿਹਾ ਫਿਰ ਇਸ ਤਨ ਨੂੰ ਆਪਣਾ ਸਰੂਪ ਕਿਵੇਂ ਮੰਨੀ ਬੈਠੇ ਜੇ ਭਾਈ, ਇਹ ਸਰੀਰ ਫਿਰ ਕਿਵੇਂ ਤੁਹਾਡਾ ਆਪਣਾ ਆਪਾ ਹੋ ਗਿਆ।
ਤਨ ਕੂੜਾ ਸੰਵਸਤਰ ਲਖੇ।
ਹੁਣ ਮਹਾਰਾਜ ਸਮਝਾਉਣ ਲੱਗੇ ਨੇ ਨੁਕਤੇ ਦੀ ਗੱਲ, ਕਹਿਣ ਲੱਗੇ ਅਸਲ ਵਿੱਚ ਇਹ ਤਨ ਏਦਾਂ ਹੈ ਜਿਵੇਂ ਕਿਸੇ ਬੰਦੇ ਨੇ ਸਰੀਰ ਤੇ ਵਸਤਰ ਪਹਿਨੇ ਹੁੰਦੇ ਹਨ।
ਜੀਰਣ ਪਏ ਅਪਰ ਧਰ ਲੈ ਹੋ,
ਜੀਰਣ ਹੁੰਦੇ ਪਾਟ ਜਾਂਦੇ, ਜਦੋਂ ਕੱਪੜੇ ਪੁਰਾਣੇ ਹੋ ਜਾਂਦੇ ਤੇ ਬੰਦਾ ਨਵੇਂ ਪਾ ਲੈਂਦਾ। ਜਿਵੇਂ ਸਰੀਰ ਉੱਪਰ ਵਸਤਰ ਧਾਰਨ ਕਰੀਦੇ ਨੇ, ਉਹ ਜਦੋਂ ਪੁਰਾਣੇ ਹੋ ਜਾਂਦੇ ਨੇ ਆਪਾਂ ਉਹ ਰੱਖ ਦਿੰਦੇ ਹਾਂ, ਸੁੱਟ ਦਿੰਦੇ ਹਾਂ, ਨਵੇਂ ਪਾ ਲੈਂਦੇ ਹਾਂ, ਤੇ ਕਦੀ ਕਿਸੇ ਨੇ ਇਹ ਆਖਿਆ ਵੀ ਇਹ ਜਿਹੜੇ ਵਸਤਰ ਨੇ ਇਹ ਮੇਰਾ ਰੂਪ ਹੈ, ਆਹ ਜਿਹੜਾ ਸਰੀਰ ਜੇ ਮੈਂ ਕੱਪੜੇ ਲਾ ਕੇ ਰੱਖੇ ਇਹ ਮੈਂ ਹਾਂ। ਮਹਾਰਾਜ ਕਹਿੰਦੇ ਜਿਵੇਂ ਉਹ ਕੱਪੜੇ ਸਿਰਫ ਸਰੀਰ ਤੇ ਤੁਸੀਂ ਬਦਲਦੇ ਜੇ, ਉਹਨੂੰ ਕਦੀ ਕਿਸੇ ਨੇ ਮੈਂ ਨਹੀਂ ਆਖਿਆ। ਇਸੇ ਤਰ੍ਹਾਂ ਇਹ ਜੀਵ ਆਤਮਾ ਨੂੰ ਸਰੀਰ ਕੱਪੜਿਆਂ ਦੀ ਤਰ੍ਹਾਂ ਹੀ ਮਿਲਿਆ। ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਮਹਾਰਾਜ ਨੇ ਕੱਪੜਾ ਸਰੀਰ ਦਾ ਆਖਿਆ ਨਾ ਜਪਜੀ ਸਾਹਿਬ ਚ, ਆਖਿਆ ਗੁਰਮੁਖੋ ਇਹ ਤੇ ਜਿਵੇਂ ਸਰੀਰ ਤੇ ਆਪਾਂ ਵਸਤਰ ਬਦਲੀ ਕਰਦੇ ਹਾਂ, ਇਵੇਂ ਜੀਵ ਆਤਮਾ ਸਰੀਰ ਬਦਲੀ ਕਰਦੀ ਹੈ।
ਪਾਤੇ ਤਨ ਪਟ ਪਹਿਰੇ ਜੋਏ,
ਕਹਿੰਦੇ ਇਸ ਕਰਕੇ ਜਿਹੜਾ ਸਰੀਰ ਰੂਪੀ ਕੱਪੜਾ ਪਹਿਨਣਾ ਹੈ ਵਾਰੀ ਵਾਰੀ ਸਾਡੀ ਜੀਵ ਆਤਮਾ ਨੂੰ ਮਿਲਦਾ ਹੈ।
ਆਪਣ ਸਰੂਪ ਜਾਣੀ ਹੈ ਸੋਏ,
ਮਹਾਰਾਜ ਨੇ ਆਖਿਆ ਉਹ ਤੁਹਾਡਾ ਅਸਲ ਸਰੂਪ ਜੇ ਗੁਰਮੁਖੋ, ਜਿਹਨੂੰ ਇਹ ਸਰੀਰ ਮਿਲਦਾ, ਜਿਸ ਜੀਵ ਆਤਮਾ ਨੂੰ ਇਹ ਸਰੀਰ ਵਾਰ ਵਾਰ ਪ੍ਰਾਪਤ ਹੁੰਦਾ ਕਰਮਾਂ ਦਾ ਫਲ ਭੋਗਣ ਲਈ, ਅਸਲ ਵਿੱਚ ਤੁਹਾਡਾ ਉਹ ਸਰੂਪ ਹੈ।
ਕਬੂ ਮਰੇ ਨਾ ਮਾਰਿਓ ਜਾਏ,
ਫਿਰ ਉਹ ਜਿਹੜਾ ਅਸਲ ਸਰੂਪ ਹੈ ਸਾਡਾ, ਉਹਨੂੰ ਮਹਾਰਾਜ ਕਹਿੰਦੇ ਕਦੇ ਮੌਤ ਨਹੀਂ ਆਉਂਦੀ ਔਰ ਨਾ ਉਹਨੂੰ ਕੋਈ ਮਾਰ ਹੀ ਸਕਦਾ ਹੈ।
ਜਲ ਡੂਬੇ ਨਹੀਂ ਅਗਨ ਜਲਾਏ,
ਉਹਨੂੰ ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ ਉਸ ਸਰੂਪ ਨੂੰ। ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਾਹੇ ਨਾ ਸਕੇ ਜਲੇ।
ਤਨ ਝੂਠੋ ਸਤ ਰੂਪ ਤੁਮਾਰ,
ਆਖੇ ਸਰੀਰ ਝੂਠਾ ਤੇ ਤੁਹਾਡਾ ਆਪਣਾ ਅਸਲੀ ਜਿਹੜਾ ਰੂਪ ਹੈ ਉਹ ਸੱਚ ਸਰੂਪ ਹੈ, ਕਿਉਂਕਿ ਨਾਸ ਨਹੀਂ ਹੁੰਦਾ, ਡੁੱਬ ਨਹੀਂ ਸਕਦਾ, ਸੜ ਨਹੀਂ ਸਕਦਾ, ਖਤਮ ਨਹੀਂ ਹੋ ਸਕਦਾ।
ਤਨ ਦੁੱਖ ਤੁਮ ਹੋ ਆਨੰਦ ਉਦਾਰ,
ਫਿਰ ਮਹਾਰਾਜ ਨੇ ਆਖਿਆ ਇਹ ਦੁੱਖ ਸੁੱਖ ਤੇ ਸਰੀਰ ਦਾ ਧਰਮ ਹੈ, ਇਹ ਸਰੀਰ ਕਦੀ ਦੁਖੀ ਹੋ ਜਾਂਦਾ, ਕਦੀ ਸੁਖੀ ਹੋ ਜਾਂਦਾ, ਕਦੇ ਰੋਗੀ ਹੋ ਗਿਆ, ਕਦੇ ਤੰਦਰੁਸਤ ਹੋ ਗਿਆ, ਜਿਹੜਾ ਤੁਹਾਡਾ ਅਸਲ ਸਰੂਪ ਹੈ ਉਹ ਕਦੇ ਬਿਮਾਰ ਨਹੀਂ ਹੁੰਦਾ, ਕਦੇ ਦੁਖੀ ਨਹੀਂ ਹੁੰਦਾ, ਉਹਦੇ ਨੇੜੇ ਦੁੱਖ ਆਵ ਨਹੀਂ ਸਕਦਾ। ਔਰ ਸੱਚੀ ਗੱਲ ਹੈ ਜਿਹੜੀ ਆਤਮਾ ਸਾਧ ਸੰਗਤ ਜੀ, ਉਹ ਨਾ ਦੁਖੀ ਹੁੰਦੀ, ਨਾ ਸੁਖੀ ਹੁੰਦੀ, ਨਾ ਮਰਦੀ, ਨਾ ਜੰਮਦੀ। ਮਹਾਰਾਜ ਨੇ ਆਖਿਆ ਅਸਲ ਵਿੱਚ ਤੁਹਾਡਾ ਉਹ ਅਸਲਾ ਹੈ, ਉਹ ਹੈ ਨਿਜ ਸਰੂਪ, ਜਿਸ ਦੀ ਬਹੁਤ ਘੱਟ ਲੋਕਾਂ ਨੂੰ ਪਛਾਣ ਹੁੰਦੀ। ਬਹੁਤ ਆਤ ਵਿੱਚ ਸਾਰੇ ਲੋਕ ਇਸ ਦੇਹ ਨੂੰ, ਇਸ ਸਰੀਰ ਨੂੰ ਹੀ ਆਪਣਾ ਆਪਾ ਮੰਨੀ ਬੈਠੇ ਹਨ।
ਤਨ ਜੜ ਹੈ ਚੇਤਨ ਨਿਜ ਰੂਪ,
ਹਜ਼ੂਰ ਚੌਥੇ ਪਾਤਸ਼ਾਹ ਜੀ ਨੇ ਆਖਿਆ ਸਰੀਰ ਤੇ ਜੜ ਹੈ ਗੁਰਮੁਖੋ, ਤੁਹਾਡਾ ਅਸਲੀ ਸਰੂਪ ਚੇਤਨ ਸਰੂਪ ਹੈ। ਇਹ ਜੜ ਇਸ ਤਰ੍ਹਾਂ ਜਦੋਂ ਇਹਦੇ ਵਿੱਚੋਂ ਜੀਵ ਦੀ ਆਤਮਾ ਵੱਖਰੀ ਹੁੰਦੀ, ਫਿਰ ਇਹਨੂੰ ਕੋਈ ਵੇਖੋ ਗਰਮੀ ਨਹੀਂ ਲੱਗਦੀ, ਸਰਦੀ ਨਹੀਂ ਲੱਗਦੀ, ਭੁੱਖ ਨਹੀਂ ਲੱਗਦੀ, ਤ੍ਰੇਹ ਨਹੀਂ ਲੱਗਦੀ, ਦੁੱਖ ਨਹੀਂ ਹੁੰਦਾ, ਸੁੱਖ ਨਹੀਂ ਹੁੰਦਾ। ਫਿਰ ਭਾਵੇਂ ਇਹਨੂੰ ਦੱਬ ਦਿਓ ਧਰਤੀ 'ਚ, ਭਾਵੇਂ ਅੱਗ ਤੇ ਰੱਖ ਦਿਓ, ਭਾਵੇਂ ਜਲ ਪ੍ਰਵਾਹ ਕਰ ਦਿਓ, ਕੋਈ ਪਰੇਸ਼ਾਨੀ ਥੋੜੋ। ਅਸਲ ਵਿੱਚ ਇਹ ਜੜ ਹੈ, ਇਹ ਤੇ ਆਤਮਾ ਦੇ ਮਿਲਣ ਕਰਕੇ ਚੇਤਨ ਹੋਇਆ, ਤੇ ਉਸ ਆਤਮਾ ਦਾ ਚੇਤਨ ਕੀਤਾ ਇਹ ਸਰੀਰ ਦੁੱਖ ਸੁੱਖ ਅਨੁਭਵ ਕਰਦਾ, ਭੁੱਖ ਤ੍ਰੇਹ ਅਨੁਭਵ ਕਰਦਾ ਹੈ। ਉਵੇਂ ਆਪਣੇ ਆਪ ਵਿੱਚ ਸਰੀਰ ਇਵੇਂ ਜੜਿਆ ਜਿਵੇਂ ਮਿੱਟੀ ਦੀ ਕੰਧ ਹੋਵੇ, ਜਿਵੇਂ ਕੰਧ ਨੂੰ ਕੋਈ ਸਾਹ ਸੰਗਤ ਜੀ ਦੁੱਖ ਸੁੱਖ ਨਹੀਂ ਹੁੰਦਾ, ਇਵੇਂ ਸਰੀਰ ਨੂੰ ਦੁੱਖ ਸੁੱਖ ਨਹੀਂ ਹੈਗਾ। ਇਹ ਤੇ ਸਿਰਫ ਸਾਡੇ ਅਸਲ ਸਰੂਪ ਕਰਕੇ ਇਹ ਜਿਹੜਾ ਸਥੂਲ ਸਰੀਰ ਹੈ ਇਹ ਚੇਤਨ ਹੋਇਆ ਹੋਇਆ ਜੀ।
ਅਸ ਨਿਸ਼ਚੈ ਔਰ ਧਰੋ ਅਨੂਪ,
ਮਹਾਰਾਜ ਜੀ ਨੇ ਆਖਿਆ ਇਹ ਨਿਸ਼ਚਾ ਕਰੋ ਵੀ ਤੁਹਾਡਾ ਅਸਲ ਸਰੂਪ ਕੀ ਹੈ, ਆਪਣੀ ਤਾਰ ਆਪਣੇ ਅਸਲ ਸਰੂਪ ਨਾਲ ਜੋੜੋ, ਇਹ ਦੇਹ ਦੇ ਮੋਹ ਤੋਂ ਉੱਪਰ ਉੱਠੋ, ਥੋੜੀ ਜਿਹੀ ਦੇਹ ਹੰਕਤਾ ਛੱਡੋ ਤੁਸੀਂ।
ਸੁਣ ਦੋਨੋਂ ਕੀਨੇ ਸੇ ਅਰਦਾਸ,
ਇਹ ਮਹਾਰਾਜ ਜੀ ਦੇ ਪਵਿੱਤਰ ਬਚਨ ਸੁਣ ਕੇ ਦੋਨਾਂ ਜਣਿਆਂ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਏਦਾਂ ਬੇਨਤੀ ਕੀਤੀ ਜੀ।
ਇਹ ਹਮਕੋ ਅਸ ਰੂਪ ਪ੍ਰਕਾਸ਼,
ਆਖਿਆ ਮਹਾਰਾਜ ਸੁਣ ਤੇ ਲਿਆ ਜੀ ਤੇ ਸਮਝ ਵੀ ਲਈ ਗੱਲ, ਪਰ ਹੁਣ ਇਸ ਰੂਪ ਦਾ ਅਨੁਭਵ ਸਾਨੂੰ ਕਿਵੇਂ ਹੋਵੇ, ਇਹ 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 ਪ੍ਰਕਾਸ਼ ਕਿਵੇਂ ਸਾਨੂੰ ਹੋਵੇ ਵੀ ਜਿਹੜਾ ਅਸਲ ਸਰੂਪ ਸਾਡਾ ਉਹ ਕੁਝ ਹੋਰ ਹੈ, ਆ ਦੇਹ ਆ ਸਰੀਰ ਸਾਡਾ ਅਸਲ ਸਰੂਪ ਨਹੀਂ, ਇਹ ਗਿਆਨ ਸਾਨੂੰ ਕਿਵੇਂ ਆਵੇ ਜੀ।
ਤਨ ਹੰਤਾ ਤਜ ਤਿਸ ਮਹਿ ਧਰੈ,
ਮਹਾਰਾਜ ਇਸ ਦੇਹ ਦੀ ਕੁਝ ਹੰਤਾ ਛੱਡ ਕੇ, ਇਸ ਦੇਹ ਦਾ ਮੋਹ ਛੱਡ ਕੇ ਅਸਲ ਸਰੂਪ ਦੀ ਅਸੀਂ ਕੁਝ ਪਛਾਣ ਕਰ ਸਕੀਏ, ਇਹ ਕਿਵੇਂ ਹੋਵੇਗਾ।
ਸਹੀ ਸਰੂਪ ਆਪਣੋ ਕਰੈ,
ਜਿਹੜਾ ਸਾਡਾ ਸਹੀ ਸਰੂਪ ਹੈ ਤੁਸੀਂ ਦੱਸਿਆ ਜੀ, ਉਹਦੀ ਉਸ ਦੀ ਸਾਨੂੰ ਪਛਾਣ ਆਵੇ, ਇਹ ਕਿਵੇਂ ਹੋਵੇਗਾ, ਇਹ ਵੀ ਕਿਰਪਾ ਕਰਕੇ ਦੱਸ ਦਿਓ ਜੀ।
ਤਬ ਸਾਹਿਬ ਨੇ ਕਹਿਓ ਸੁਣਾਏ,
ਉਸ ਵੇਲੇ ਚੌਥੇ ਪਾਤਸ਼ਾਹ ਜੀ ਨੇ ਇਉਂ ਪਵਿੱਤਰ ਬਚਨ ਕੀਤੇ ਹਨ।
ਸਤ ਸੰਗਤ ਕੀ ਜਹ ਚਿਤ ਲਾਈ,
ਆਖਿਆ ਚਿਤ ਲਾ ਕੇ ਸਤ ਸੰਗਤ ਕਰਿਆ ਕਰੋ ਗੁਰਮੁਖੋ।
ਕਥਾ ਨੇਮ ਤੇ ਸੁਣੀਏ ਕਾਨ,
ਇੱਕ ਨੇਮ ਬਣਾ ਲਓ ਵੀ ਕੰਨਾਂ ਨਾਲ ਕਥਾ ਸੁਣਨੀ ਹੈ। ਕਥਾ ਨੇਮ ਤੇ ਸੁਣੀਏ ਕਾਨ, ਮਹਾਰਾਜ ਜੀ ਨੇ ਆਖਿਆ ਇੱਕ ਨੇਮ ਬਣਾ ਲਓ ਸੰਗਤ ਕਰਨੀ, ਦੂਸਰਾ ਨੇਮ ਬਣਾ ਲਓ ਕਥਾ ਜ਼ਰੂਰ ਸੁਣਨੀ ਹੈ।
ਗੁਰ ਸਿੱਖਣ ਸਹਿਬੋ ਹਿਤ ਠਾਨ,
ਤੀਸਰਾ ਨਿਸ਼ਚਾ ਕਰ ਲਓ ਵੀ ਗੁਰੂ ਕੇ ਸਿੱਖਾਂ ਦੀ ਸੇਵਾ ਜ਼ਰੂਰ ਕਰਨੀ ਹੈ।
ਕਰੋ ਵਿਚਾਰਨ ਸਤਿਗੁਰ ਬਾਣੀ,
ਚੌਥਾ ਨਿਯਮ ਚੇਤੇ ਰੱਖੋ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਨੀ ਹੈ।
ਅਰਥ ਲਖੋ ਕਰ ਪ੍ਰੀਤ ਮਹਾਨੀ,
ਇਹਦੇ ਵਿੱਚ ਇਹਨਾਂ ਸਾਰੇ ਕੰਮਾਂ ਚ ਪ੍ਰੀਤ ਰੱਖਣੀ ਹੈ। ਪ੍ਰੀਤ ਸੰਗਤ ਕਰਨੀ ਹੈ ਤੇ ਮਨ ਚ ਪ੍ਰੇਮ ਹੋਣਾ ਚਾਹੀਦਾ, ਗੁਰੂ ਕੀ ਬਾਣੀ ਸੁਣਨੀ, ਕਥਾ ਰੋਜ਼ ਸੁਣਨੀ ਹੈ। ਇਹ ਜਿਹੜੇ ਨਿਯਮ ਮਹਾਰਾਜ ਨੇ ਆਖਿਆ ਇਹਦੇ ਚ ਪ੍ਰੀਤ ਕਰਿਓ, ਦੇਖਿਓ ਇਸ ਤਰ੍ਹਾਂ ਇਵੇਂ ਹੌਲੀ ਹੌਲੀ ਤੁਹਾਨੂੰ ਆਪਣੇ ਨਿੱਜ ਸਰੂਪ ਦੀ ਪਛਾਣ ਆ ਜਾਵੇਗੀ।
ਇਸ ਕੇ ਸਾਥ ਹਿਰਦਾ ਨਿੱਜ ਤੋਂ ਲਹੋ,
ਤੇ ਜੋ ਬਚਨ ਗੁਰੂ ਸਾਹਿਬ ਜੀ ਦੇ ਆਪਾਂ ਸੁਣਦੇ ਹਾਂ ਉਹਦੇ ਨਾਲ ਆਪਣੇ ਆਪ ਨੂੰ ਤੋਲ ਕੇ ਦੇਖਣਾ ਚਾਹੀਦਾ ਭਈ ਜੋ ਮਹਾਰਾਜ ਜੀ ਬਚਨ ਉਹਨਾਂ ਨੂੰ ਕਰਦੇ ਪਏ ਨੇ, ਸਮਝ ਲਓ ਇਹ ਸਾਨੂੰ ਵੀ ਕਰਦੇ ਪਏ ਤੇ ਅਸੀਂ ਕਿੱਥੇ ਕਹਾਂ। ਅਸੀਂ ਵੀ ਅਜੇ ਤੱਕ ਸਰੀਰ ਨੂੰ ਹੀ ਤਾਂ ਆਪਣਾ ਆਪ ਮੰਨੀ ਬੈਠੇ, ਅਸੀਂ ਤਾਂ ਨਹੀਂ ਇਸੇ ਦੇਹ ਨੂੰ ਕਹਿੰਦੇ ਵੀ ਆਹ ਮੇਰਾ ਨਾਮ ਹੈ ਜੀ, ਫਲਾਣਾ ਮੇਰਾ ਪਿੰਡ ਹੈ, ਆਹ ਮੇਰੇ ਮਾਤਾ ਪਿਤਾ ਨੇ, ਇਹੀ ਮੈਂ ਆਪਣੇ ਆਪ ਨੂੰ ਆਪਾਂ ਮੰਨੀ ਬੈਠੇ ਹਾਂ। ਮਹਾਰਾਜ ਨੇ ਆਖਿਆ ਨਹੀਂ ਨਹੀਂ ਗੁਰਮੁਖੋ, ਇਹ ਤੇ ਕੱਪੜਿਆਂ ਦੀ ਤਰ੍ਹਾਂ ਸਰੀਰ ਮਿਲਿਆ, ਪਹਿਲਾਂ ਵੀ ਮਿਲਿਆ ਸੀ, ਅੱਗੇ ਵੀ ਮਿਲੇਗਾ, ਤੁਸੀਂ ਕੁਝ ਹੋਰ ਹੈ। ਉਹ ਕਿਵੇਂ ਪਛਾਣ ਆਵੇਗੀ ਜੀ? ਮਹਾਰਾਜ ਨੇ ਆਖਿਆ ਸੰਗਤ ਕਰਨੀ, ਬਾਣੀ ਦੀ ਵਿਚਾਰ ਕਰਨੀ, ਨੇਮ ਨਾਲ ਕਥਾ ਸੁਣਨੀ, ਔਰ ਇਹਨਾਂ ਸਾਰੇ ਕੰਮਾਂ ਚ ਪ੍ਰੇਮ ਰੱਖਣਾ।
ਦੁੱਖ ਸੁੱਖ ਵਿਖੇ ਨਾ ਕਬੂ ਡੋਲੋ,
ਮਹਾਰਾਜ ਜੀ ਨੇ ਆਖਿਆ ਕਦੀ ਦੁੱਖ ਸੁੱਖ ਆ ਜਾਵੇ ਤੇ ਸੁੱਖ ਸਹੰਕਾਰ ਹੀ ਨਹੀਂ ਹੋਣਾ ਤੇ ਦੁੱਖ ਵਿੱਚ ਡੋਲਣਾ ਨਹੀਂ ਹੈ।
ਤੁਮਰੀ ਪ੍ਰੀਤ ਜਾਣ ਬਚਨ ਕਹੇ,
ਸਤਿਗੁਰੂ ਜੀ ਨੇ ਆਖਿਆ ਤੁਹਾਡੀ ਪ੍ਰੀਤੀ ਜਾਣ ਕੇ, ਤੁਹਾਡਾ ਪ੍ਰੇਮ ਜਾਣ ਕੇ, ਤੁਹਾਡੀ ਬੇਨਤੀ ਸੁਣ ਕੇ ਅਸੀਂ ਇਹ ਬਚਨ ਆਖੇ ਹਨ।
ਹਿਮ ਜੇ ਕਰੋ ਰੂਪ ਨਿਜਲ,
ਮਹਾਰਾਜ ਨੇ ਆਖਿਆ ਗਰੰਟੀ ਆ ਜੇ ਇੱਦਾਂ ਕਰੋਗੇ ਤੇ ਆਪਣੇ ਸਰੂਪ ਨੂੰ ਜਾਣ ਜਾਓਗੇ, ਤੁਹਾਨੂੰ ਪਤਾ ਲੱਗ ਜਾਏਗਾ ਵੀ ਅਸਲ ਵਿੱਚ ਇਹ ਸਰੀਰ ਮੈਨੂੰ ਮਿਲਿਆ ਸੀ, ਇਹ ਛੱਡ ਕੇ ਜਾਣਾ, ਮੈਂ ਕੁਝ ਹੋਰ ਹਾਂ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਗੁਰੂ ਸਾਹਿਬ ਜੀ ਦੇ ਬਚਨ ਨੇ ਅਸਲ ਵਿੱਚ ਸਾਡਾ ਮਨ ਜਿਹੜਾ ਸਾਧ ਸੰਗਤ ਜੀ ਜੋਤ ਸਰੂਪ ਹੈ। ਜੋਤ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅਸਲ ਵਿੱਚ ਮਨ ਸਾਡਾ ਜੋਤ ਸਰੂਪ ਹੈ, ਪਰ ਇਹ ਵੀ ਇੱਕ ਸਿਆਣੇ ਕਹਿੰਦੇ ਨੇ, ਚਲੋ ਐਵੇਂ ਅੱਧੇ ਕੁ ਮਿੰਟ ਲਈ ਵਿਚਾਰ ਕਰੀਏ, ਜਿਹੜਾ ਮਨ ਹੈ ਸਾਧ ਸੰਗਤ ਜੀ ਕਹਿੰਦੇ ਬਾਹਰੋਂ ਗਿਆਨ ਇੰਦਰੀਆਂ ਨਾਲ ਜੁੜਿਆ ਹੁੰਦਾ ਤੇ ਅੰਦਰੋਂ ਸਾਡੀ ਆਤਮਾ ਨਾਲ, ਇਹ ਵਿਚੋਲੇ ਦਾ ਹੀ ਕੰਮ ਕਰਦਾ, ਸੈਂਟਰ ਚ ਹੁੰਦਾ। ਜੇ ਇਹਦਾ ਜ਼ਿਆਦਾ ਝੁਕਾਅ ਬਾਹਰ ਨੂੰ ਹੋ ਗਿਆ ਤੇ ਫਿਰ ਅੱਖਾਂ ਕੁਝ ਦੇਖਣਗੀਆਂ, ਉਧਰੋਂ ਆਨੰਦ ਮਾਨਣਗੀਆਂ, ਕੰਨ ਕੁਝ ਸੁਣਨਗੇ, ਉਧਰੋਂ ਸੁੱਖ ਮਾਨਣਗੇ, ਇਹਦੀ ਬਿਰਤੀ ਬਾਹਰ ਮੁਖੀ ਰਹੇਗੀ। ਫਿਰ ਦੁਨੀਆਂ ਦੇ ਰੰਗ ਤਮਾਸ਼ੇ ਦੇਖਣੇ ਸ਼ੁਰੂ ਕਰਾਂਗੇ, ਢੋਲ ਢਮੱਕੇ, ਗੰਦੇ ਗਾਣੇ ਸਾਨੂੰ ਕੰਨਾਂ ਨਾਲ ਸੁਣ ਕੇ ਚੰਗੇ ਲੱਗਣਗੇ, ਫਿਰ ਉੱਥੇ ਹੀ ਪਾਸੇ ਮਨ ਰਿਝਿਆ ਰਹੇਗਾ। ਪਰ ਜੇ ਸੰਗਤ ਕਰਨੀ ਸ਼ੁਰੂ ਕਰ ਦਿਆਂਗੇ, ਜੋ ਮਹਾਰਾਜ ਜੀ ਨੇ ਬਚਨ ਕੀਤੇ ਹੈ, ਬਾਹਰ ਮੁਖੀ ਨਹੀਂ ਮਨ ਦਾ ਸੁਭਾਅ ਅੰਦਰ ਮੁਖੀ ਹੋ ਜਾਏਗਾ ਤੇ ਅੰਦਰੋਂ ਇਹ ਆਤਮਾ ਨਾਲ ਜੁੜਿਆ ਹੁੰਦਾ, ਆਤਮਾ ਸਦਾ ਹੀ ਸੁੱਖ ਸਰੂਪ ਹੈ। ਇਸ ਕਰਕੇ ਕਹਿੰਦੇ ਹੌਲੀ ਹੌਲੀ ਸੰਗਤ ਕਰਦਿਆਂ, ਨਾਮ ਜਪਦਿਆਂ, ਕਥਾ ਸੁਣਦਿਆਂ ਦੁੱਖ ਘੱਟ ਜਾਂਦੇ, ਕਿਉਂ ਕਿਉਂਕਿ ਅਸਲ 'ਚ ਸੁੱਖ ਨਾਲ ਤਾਰ ਜੁੜ ਜਾਂਦੀ, ਉੱਥੇ ਦੁੱਖ ਹੁੰਦਾ ਹੀ ਨਹੀਂ ਤੇ ਸਰੀਰ ਦੇ ਦੁੱਖ ਵੀ ਘਟਣ ਲੱਗ ਪੈਂਦੇ, ਕਲੇਸ਼ ਆਪੇ ਹੌਲੀ ਹੌਲੀ ਮੁੱਕਣ ਲੱਗ ਪੈਂਦੇ ਹਨ।
ਇਹ ਸਤਿਗੁਰ ਕੋ ਸੁਣ ਉਪਦੇਸ਼,
ਕਹਿੰਦੇ ਜਦੋਂ ਇਹਨਾਂ ਦੋਨਾਂ ਜਾਣਿਆਂ ਨੇ ਚੌਥੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕੀਤਾ ਤਾਂ
ਕਰਨ ਲੱਗੇ ਤਿਮਕਾਰ ਹਮੇਸ਼,
ਉਸੇ ਦਿਨ ਤੋਂ ਹੀ ਉਵੇਂ ਹੀ ਕਰਨ ਲੱਗ ਪਏ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ। ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਕਥਾ ਰੋਜ਼ ਸੁਣਨ ਲੱਗ ਪਏ, ਸਿੱਖਾਂ ਦੀ ਸੇਵਾ ਰੋਜ਼ ਸ਼ੁਰੂ ਕਰ ਦਿੱਤੀ ਜੀ।
ਸਮਾਂ ਪਾਏ ਹੋਇਓ ਨਿਜ ਗਿਆਨ,
ਕਹਿੰਦੇ ਮਹਾਰਾਜ ਨੇ ਕਿਰਪਾ ਕੀਤੀ ਕਿਉਂਕਿ ਬਚਨ ਕੀਤਾ ਸੀ ਨਾ, ਇੱਦਾਂ ਤੁਹਾਨੂੰ ਗਿਆਨ ਹੋ ਜਾਏਗਾ। ਕੁਝ ਸਮਾਂ ਪਾ ਕੇ ਉਹਨਾਂ ਨੂੰ ਆਪਣੀ ਆਤਮਾ ਦਾ ਗਿਆਨ ਹੋ ਗਿਆ ਜੀ।
ਇਨੇ ਕਰਮ ਬੰਧ ਗਨ ਹਾਨ,
ਜਿੰਨੇ ਕਰਮਾਂ ਦੇ ਬੰਧਨ ਸਨ ਸਾਰੇ ਕੱਟੇ ਗਏ ਜੀ।
ਗੁਰ ਸਿੱਖਣ ਕੀ ਪਦਵੀ ਪਾਈ,
ਕਹਿੰਦੇ ਵੱਡੀ ਗੁਰੂ ਕੇ ਸਿੱਖਾਂ ਦੀ ਜਿਹੜੀ ਪਦਵੀ ਹੁੰਦੀ ਹੈ ਨਾ, ਸਿੱਖ ਮਤਲਬ ਜਿਹੜਾ ਗੁਰੂ ਸਾਹਿਬ ਜੀ ਵਿੱਚ ਅਭੇਦ ਹੋ ਗਿਆ, ਐਸੇ ਬ੍ਰਹਮ ਗਿਆਨੀਆਂ ਦੀ ਪਦਵੀ ਪ੍ਰਾਪਤ ਹੋਈ ਦੋਨਾਂ ਨੂੰ।
ਅੰਤਕਾਲ ਗੁਰ ਲੀਨ ਮਿਲਾਏ,
ਅੰਤਲੇ ਸਮੇਂ ਤੇ ਗੁਰੂ ਸਾਹਿਬ ਜੀ ਦੇ ਸਰੂਪ ਵਿੱਚ ਹੀ ਅਭੇਦ ਹੋ ਗਏ ਸਰੀਰ ਛੱਡ ਕੇ।
ਹੋਤੋ ਖੋਸਲਾ ਧਰਮ ਅਮਦਾਸ,
ਇੱਕ ਦਿਨ ਫਿਰ ਕਹਿੰਦੇ ਚੌਥੇ ਪਾਤਸ਼ਾਹ ਜੀ ਇਉਂ ਹੀ ਕਿਰਪਾ ਕਰਦੇ ਪਏ ਸਨ ਤੇ ਕੁਝ ਗੁਰੂ ਕੇ ਸਿੱਖ ਜਿਸ ਦਾ ਨਾਮ ਧਰਮਦਾਸ ਹੈ, ਉਹ ਆਇਆ ਮਹਾਰਾਜ ਜੀ ਕੋਲੇ।
ਇੱਕ ਤਕਿਆਰਾ ਡੂਗਰਦਾਸ,
ਇੱਕ ਹੋਰ ਸੀ ਨਾਲ ਉਹਦੇ ਗੁਰਮੁਖ ਪਿਆਰਾ ਦਾ ਨਾਮ ਡੂਗਰਦਾਸ ਸੀ।
ਦੀਪਾ ਅਰ ਜੇਠਾ ਸੰਸਾਰੂ,
ਇੱਕ ਭਾਈ ਦੀਪਾ, ਭਾਈ ਜੇਠਾ ਜੀ ਤੇ ਭਾਈ ਸੰਸਾਰੂ ਜੀ।
ਬੂਲਾ ਅਪਰ ਤੀਰਥਾ ਚਾਰੂ,
ਇੱਕ ਭਾਈ ਬੂਲਾ ਜੀ ਤੇ ਇੱਕ ਸੁੰਦਰ ਸਰੂਪ ਵਾਲੇ ਭਾਈ ਤੀਰਥਾ ਜੀ।
ਮਿਲ ਕਰ ਸਪਤ ਸਿੱਖ ਇਹ ਆਏ,
ਇਹ ਸੱਤ ਜਣੇ ਸਨ ਇਕੱਠੇ ਹੋ ਕੇ ਚੌਥੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹਨ।
ਸ੍ਰੀ ਗੁਰੂ ਰਾਮਦਾਸ ਜਿਸ ਥਾਂ
ਗੁਰੂ ਰਾਮ ਰਾਮਦਾਸ ਸੱਚੇ ਪਾਤਸ਼ਾਹ ਜੀ ਦਰਸ਼ਨ ਬਖਸ਼ ਰਹੇ ਸਨ, ਉੱਥੇ ਇਹਨਾਂ ਸੱਤਾਂ ਨੇ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ।
ਨਮੋ ਕਰੀ ਬਹੁ ਬਿਨੈ ਪ੍ਰਕਾਸ਼,
ਬਹੁਤ ਪ੍ਰੇਮ ਨਾਲ ਨਮਸਕਾਰ ਕਰਕੇ ਇੱਦਾਂ ਬੇਨਤੀ ਕੀਤੀ।
ਹੱਥ ਜੋੜ ਕਰ ਬੈਠੇ ਪਾਸ,
ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਾਸ ਹੀ ਬੈਠ ਗਏ ਤੇ ਬੇਨਤੀ ਕਰਨ ਲੱਗੇ ਹਨ।
ਸ਼ਰਨ ਪਰੇ ਰਾਵਰ ਦਰਬਾਰ,
ਆਖਿਆ ਮਹਾਰਾਜ ਸ਼ਰਨ ਆਏ ਜੀ, ਆਪ ਜੀ ਦੀ ਸ਼ਰਨ ਵਿੱਚ ਆਏ ਜੀ, ਆਪ ਜੀ ਦੇ ਦਰਬਾਰ ਦਾ ਆਸਰਾ ਲਿਆ ਜੀ ਅਸੀਂ।
ਕਰੋ ਉਧਾਰਨ ਕਿਸੇ ਪ੍ਰਕਾਰ,
ਮਹਾਰਾਜ ਕਿਸੇ ਪ੍ਰਕਾਰ ਸਾਡੀ ਵੀ ਕਲਿਆਣ ਕਰ ਦਿਓ, ਸਾਡਾ ਵੀ ਉਧਾਰ ਕਰ ਦਿਓ ਜੀ।
ਰਾਮਦਾਸ ਸਤਿਗੁਰੂ ਉਚਾਰ,
ਉਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੱਦਾਂ ਬਚਨ ਕਰਨ ਲੱਗੇ।
ਪ੍ਰਥਮ ਤਜੋ ਮਨ ਕੋ ਅਹੰਕਾਰ,
ਉਹਨਾਂ ਨੂੰ ਦੇਖੋ ਹੁਣ ਹੋਰ ਉਪਦੇਸ਼ ਦਿੱਤਾ। ਪਹਿਲਿਆਂ ਨੂੰ ਆਖਿਆ ਸੀ ਵੀ ਤੁਸੀਂ ਆਪਣਾ ਨਿੱਜ ਸਰੂਪ ਪਛਾਣੋ, ਉਦੋਂ ਪਹਿਲਿਆਂ ਨੂੰ ਆਖਿਆ ਸੀ ਤੁਸੀਂ ਸੱਚ ਬੋਲਣਾ, ਉਦੋਂ ਪਹਿਲਿਆਂ ਨੂੰ ਆਖਿਆ ਸੀ ਤੁਸੀਂ ਆਏ ਗਏ ਸਿੱਖ ਦੀ ਸੇਵਾ ਕਰਨੀ, ਹੁਣ ਇਹਨਾਂ ਨੂੰ ਕਹਿਣ ਲੱਗੇ ਨੇ, ਇਹਨਾਂ ਵਾਸਤੇ ਵੱਖਰਾ ਉਪਦੇਸ਼ ਮਹਾਰਾਜ ਜੀ ਨੇ, ਕਿਉਂਕਿ ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਆ, ਜਿਸ ਤਰ੍ਹਾਂ ਦੀ ਕਿਸੇ ਦੀ ਮਨ ਦੀ ਅਵਸਥਾ, ਉਸੇ ਤਰ੍ਹਾਂ ਦਾ ਉਪਦੇਸ਼ ਦੇ ਰਹੇ ਹਨ।
ਪ੍ਰਥਮ ਤਜੋ ਮਨ ਕੋ ਅਹੰਕਾਰ,
ਮਹਾਰਾਜ ਨੇ ਆਖਿਆ ਪਹਿਲਾਂ ਤਾਂ ਮਨ ਦਾ ਹੰਕਾਰ ਛੱਡ ਦਿਓ, ਤੁਸੀਂ ਕਿਸੇ ਗੱਲ ਦਾ ਵੀ ਭਾਵੇਂ ਹੋਵੇ, ਆਪਣੀ ਸੁੰਦਰਤਾ ਦਾ, ਆਪਣੇ ਸਰੀਰਕ ਬਲ ਦਾ, ਆਪਣੇ ਪੈਸੇ ਦਾ, ਆਪਣੇ ਕੁਟੰਬ ਕਬੀਲੇ ਦਾ, ਆਪਣੀਆਂ ਫੌਜਾਂ ਦਾ, ਆਪਣੀ ਅਕਲ ਦਾ, ਆਪਣੀ ਵਿਦਵਤਾ ਦਾ, ਮਹਾਰਾਜ ਕਹਿੰਦੇ ਸਭ ਤਰ੍ਹਾਂ ਦਾ ਹੰਕਾਰ ਛੱਡੋ ਪਹਿਲਾਂ।
ਗਹੋ ਨਿਮਰਤਾ ਤਿਆਗੋ ਮਤ ਸਰ,
ਕਹਿੰਦੇ ਨੇ ਫਿਰ ਨਿਮਰਤਾ ਚ ਆ ਜਾਓ ਤੇ ਮਤ ਸਰ ਹੁੰਦੀ ਈਰਖਾ, ਹੰਕਾਰ ਛੱਡ ਦਿਓ, ਈਰਖਾ ਛੱਡ ਦਿਓ, ਨਿਮਰਤਾ ਵਿੱਚ ਆ ਜਾਓ ਤੁਸੀਂ।
ਕਰੋ ਨਾ ਨਿੰਦਾ ਅਵਗੁਣ ਪਰ ਹਰ,
ਤੇ ਚੌਥਾ ਫਿਰ ਨਿੰਦਾ ਛੱਡ ਦਿਓ ਤੁਸੀਂ, ਇਹ ਬੜਾ ਭਾਰੀ ਔਗਣ ਹੁੰਦਾ। ਮਹਾਰਾਜ ਜੀ ਨੇ ਆਖਿਆ ਕਰੋ ਨਾ ਨਿੰਦਾ ਔਗਣ ਪਰ ਹਰ, ਪਰ ਹਰ ਹੁੰਦਾ ਛੱਡਣਾ, ਕਹਿੰਦੇ ਨਿੰਦਾ ਕਰਨੀ ਵੀ ਛੱਡ ਦਿਓ, ਬੜਾ ਭਾਰੀ ਔਗਣ ਹੁੰਦਾ। ਇਹ ਨਿੰਦਾ ਦਾ ਵੀ ਸਾਧ ਸੰਗਤ ਜਿਵੇਂ ਰਾਸ ਹੀ ਹੁੰਦਾ, ਇੱਕ ਆਪਾਂ ਬਾਹਰ ਤਾਂ ਨਹੀਂ ਜਾਣਾ, ਉਵੇਂ ਇਹਦੇ ਵਿੱਚ ਸਮਝ ਲਓ ਵੀ ਨਿੰਦਾ ਚ ਇੱਕ ਸੁੱਖ ਜਾਂ ਰਸ ਜਾ ਹੀ ਮਿਲਦਾ। ਸਿਆਣੇ ਕਹਿੰਦੇ ਜੇ ਸਮਾਂ ਨਾ ਪਾਸ ਹੁੰਦਾ ਹੋਵੇ ਜੀ, ਦੋ ਜਾਣੇ ਖੜੇ ਹੋਣ ਤੇ ਕਿਸੇ ਤੀਸਰੇ ਦੀ ਗੱਲ ਸ਼ੁਰੂ ਕਰ ਲਓ ਜਿਹੜਾ ਉੱਥੇ ਨਹੀਂ ਹੈਗਾ, ਬੜੀ ਛੇਤੀ ਸਮਾਂ ਲੰਘੇਗਾ ਆਪਣਾ, ਬਸ ਉਹਦੀ ਨਿੰਦਿਆ ਸ਼ੁਰੂ ਕਰ ਦਿਓ ਤੀਸਰੇ ਬੰਦੇ ਦੀ। ਪਰ ਗੁਰੂ ਸਾਹਿਬ ਜੀ ਨੇ ਸਖਤੀ ਨਾਲ ਮਨਾ ਕੀਤਾ, ਨਿੰਦਾ ਭਲੀ ਕਿਸੇ ਕੀ ਨਾ ਹੀ ਮਾਨਮੁਖ ਮੁਗਧ ਕਰਨ। ਕਬੀਰ ਸਾਹਿਬ ਕਹਿੰਦੇ ਨਿੰਦਕ ਡੂਬਾ ਹਮ ਉਤਰੇ ਪਾਰ, ਫਿਰ ਮਹਾਰਾਜ ਦੇ ਬਚਨ ਨੇ ਅਣਹੋਂਦਾ ਭਾਰ ਨਿੰਦਕ ਸਿਰ ਧਰਾ, ਕਹਿੰਦੇ ਲੋਕਾਂ ਦੇ ਮਿਲਣਾ ਹੁੰਦਾ ਨਿੰਦਾ ਕੀਤਿਆਂ, ਕੋਈ ਫਾਇਦਾ ਨਹੀਂ ਹੁੰਦਾ ਇੱਕ ਧੇਲੇ ਦਾ ਵੀ, ਕਹਿੰਦੇ ਫਿਰ ਵੀ ਐਵੇਂ ਲੋਕਾਂ ਦੀ ਪੰਡ ਆਪਣੇ ਸਿਰ ਤੇ ਰੱਖੀ ਹੈ। ਇਸ ਲਈ ਮਹਾਰਾਜ ਨੇ ਆਖਿਆ ਹੰਕਾਰ ਛੱਡ ਦਿਓ, ਈਰਖਾ ਛੱਡ ਦਿਓ, ਨਿੰਦਾ ਛੱਡ ਦਿਓ ਜੀ।
ਜੇ ਘਰ ਆਇਓ ਸਿੱਖ ਨਿਹਰੀ ਹੈ,
ਤੇ ਜੇ ਕੋਈ ਤੁਹਾਡੇ ਘਰ ਸਿੱਖ ਆ ਜਾਵੇ ਤਾਂ
ਨਿਜ ਨਿਜ ਘਰ ਤੇ ਸੇਵਾ ਕਰੀਏ,
ਆਪੋ ਆਪਣੇ ਘਰੋਂ ਉਸ ਸਿੱਖ ਬਹੁਤ ਪ੍ਰੇਮ ਨਾਲ ਉਹਨੂੰ ਭੋਜਨ ਛਕਾਓ, ਪ੍ਰੇਮ ਨਾਲ ਉਸ ਨੂੰ ਬਸਤਰ ਦੇਵੋ।
ਮਨ ਬਾਕ ਨਾ ਫੇਰਨ ਕੀ ਜਹ,
ਜੇ ਕੋਈ ਲੋੜ ਹੋਵੇ ਸਿੱਖ ਕੋਈ ਬਚਨ ਕਰ ਦੇਵੇ ਤੇ ਮੰਨ ਲਵੋ, ਮੋੜੋ ਨਾ ਉਸ ਦਾ ਬਚਨ।
ਜੇ ਸਿੱਖ ਕੋ ਹੋਏ ਕਾਜ ਵਡੇਰਾ,
ਜੇ ਤੁਹਾਨੂੰ ਪਤਾ ਲੱਗੇ ਵੀ ਇਸ ਸਿੱਖ ਨੂੰ ਕੋਈ ਕੰਮ ਹੈ ਬਹੁਤ ਜ਼ਰੂਰੀ,
ਬਿਨ ਧਨ ਸਰ ਹੈ ਨਾ ਜੋ ਅਸ ਹੇਰ,
ਜੇ ਤੁਸੀਂ ਇਹ ਦੇਖ ਲਓ ਵੀ ਇਹਦਾ ਜਿਹੜਾ ਕੰਮ ਹੈ ਉਹਦੇ ਤੇ ਧਨ ਲੱਗਣਾ ਤੇ ਇਹਦੇ ਕੋਲ ਪੈਸੇ ਨਹੀਂ ਹੈਗੇ ਵਿਚਾਰੇ ਕੋਲ, ਇਹਨੂੰ ਕੋਈ ਜ਼ਰੂਰੀ ਕੰਮ ਹੈ ਪਰ ਉਹ ਕਾਰਜ ਕਰਨ ਵਾਸਤੇ ਇਹਦੇ ਕੋਲ ਪੈਸੇ ਨਹੀਂ ਹੈਗੇ, ਧਨ ਨਹੀਂ ਹੈਗਾ।
ਸਭ ਮਿਲ ਕਰ ਉਚਰੋ ਅਰਦਾਸ,
ਕਹਿੰਦੇ ਫਿਰ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਤੇ ਸਾਰਿਆਂ ਨੂੰ ਇਹ ਗੱਲ ਦੱਸੋ ਵੀ ਆਹ ਸਿੱਖ ਆਇਆ ਗੁਰਮੁਖੋ ਆਪਣੇ ਕੋਲੇ, ਇਹਨੂੰ ਕੋਈ ਜ਼ਰੂਰੀ ਕਾਰਜ ਆ ਪਰ ਇਹਦੇ ਕੋਲੇ ਪੈਸੇ ਨਹੀਂ ਹੈਗੇ।
ਸਭ ਤੇ ਇੱਕ ਥਲ ਕਰ ਨਿਜ ਪਾਸ,
ਕਹਿੰਦੇ ਕੁਝ ਆਪਣੇ ਕੋਲੋਂ, ਸਭ ਤੇ ਇੱਕ ਥਲ, ਕੁਝ ਸਾਰਿਆਂ ਕੋਲੋਂ ਥੋੜੇ ਥੋੜੇ ਇਕੱਠੇ ਕਰੋ ਤੇ ਨਿੱਜ ਤੇ ਪਾਸ ਕੁਝ ਆਪਣੇ ਕੋਲੋਂ ਦਿਓ ਤੇ ਕੁਝ ਉਹ ਪੈਸੇ ਉੱਥੇ ਕੁਝ ਧਨ ਇਕੱਠਾ ਕਰ ਲਓ ਤੁਸੀਂ।
ਸਿੱਖ ਕੋ ਕਾਰਜ ਦੀਜੈ ਸਾਰ,
ਕਹਿੰਦੇ ਉਸ ਗਰੀਬ ਸਿੱਖ ਦਾ ਕਾਰਜ ਸਵਾਰ ਦਿਓ ਤੁਸੀਂ।
ਤਬ ਪ੍ਰਾਪਤ ਤੁਮ ਕੋ ਸੁਖ ਸਾਰ,
ਮਹਾਰਾਜ ਜੀ ਨੇ ਆਖਿਆ ਦੇਖਿਓ ਕਿੰਨਾ ਸੁਖ ਮਿਲਦਾ ਤੁਹਾਨੂੰ, ਕਿਸੇ ਸਿੱਖ ਦਾ ਕੋ ਕਾਰਜ ਆ ਤੇ ਰਲ ਮਿਲ ਕੇ ਕਰ ਦਿਓ, ਦੇਖਿਓ ਕਿੰਨਾ ਵੱਡਾ ਤੁਹਾਨੂੰ ਸੁਖ ਮਿਲੇਗਾ।
ਗਹਿ ਸਤ ਸੰਗਤ ਕੋ ਸਮਦਾ,
ਕਹਿੰਦੇ ਜਿੱਥੇ ਸੰਗਤ ਹੁੰਦੀ ਹੋਵੇ, ਅਗਲਾ ਮਹਾਰਾਜ ਨੇ ਆਖਿਆ ਇਹ ਵੀ ਗੁਣ ਚੇਤੇ ਰੱਖਿਓ, ਜਿੱਥੇ ਸੰਗਤ ਹੁੰਦੀ ਰੋਜ਼,
ਕਥਾ ਕੀਰਤਨ ਕਰ ਹੈ ਬਣਾਏ,
ਜਿੱਥੇ ਕਥਾ ਕੀਰਤਨ ਰੋਜ਼ ਹੁੰਦਾ ਹੋਵੇ, ਸੰਗਤ ਹੁੰਦੀ ਹੋਵੇ,
ਤਹਾਂ ਜਾਇ ਸੰਧਿਆ ਅਰ ਪ੍ਰਾਤੀ,
ਕਹਿੰਦੇ ਉੱਥੇ ਸ਼ਾਮ ਨੂੰ ਵੀ ਜਾਣਾ ਔਰ ਸਵੇਰੇ ਵੀ ਜਾਣਾ, ਜਿੱਥੇ ਪਤਾ ਲੱਗੇ ਕਿ ਪੱਕਾ ਕਥਾ ਕੀਰਤਨ ਰੋਜ਼ ਹੁੰਦਾ, ਤਹਾਂ ਜਾਇ ਸੰਧਿਆ ਔਰ ਪ੍ਰਾਤੀ, ਪ੍ਰਾਤੀ ਮਤਲਬ ਸਵੇਰੇ ਤੇ ਸੰਧਿਆ ਸ਼ਾਮ ਨੂੰ, ਸਵੇਰੇ ਵੀ ਜਾਣਾ ਸ਼ਾਮ ਨੂੰ ਵੀ ਜਾਣਾ ਉੱਥੇ।
ਕਰੋ ਪ੍ਰੀਤ ਕਰ ਮਤ ਕੋ ਰਾਤੀ,
ਕਹਿੰਦੇ ਨੇ ਆਪਣੀ ਮਤ ਨੂੰ ਪ੍ਰੇਮ ਰੰਗ ਵਿੱਚ ਰੰਗ ਕੇ ਤੇ ਪ੍ਰੀਤ ਕਰਕੇ ਮਹਾਰਾਜ ਜੀ ਦੀ ਜਾਣਾ ਵੀ ਉੱਥੇ ਕਥਾ ਕੀਰਤਨ ਹੁੰਦਾ ਹੈ, ਆਪਾਂ ਸੁਣਨਾ ਭਾਈ ਜ਼ਰੂਰ ਸੁਣਨਾ, ਮਹਾਰਾਜ ਜੀ ਦੀ ਹਜ਼ੂਰੀ ਚ ਪਹੁੰਚਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ। ਪਰ ਚਲੋ ਜਿਵੇਂ ਦੂਰ ਬੈਠਾ ਕੋਈ ਜਾਂ ਮਜਬੂਰੀ ਜਾਂ ਕੋਈ ਡਿਸੇਬਲ ਹੈ ਤੇ ਜਿਸ ਸਾਧਨ ਨਾਲ ਵੀ ਸੁਣ ਸਕਦਾ ਯਤਨ ਕਰਿਓ ਸੁਣੇ। ਜਿਵੇਂ ਮੰਨ ਲਓ ਹੁਣ ਇੱਥੇ ਕਥਾ ਕੀਰਤਨ ਚੱਲਦਾ ਪਿਆ ਜੀ ਤੇ ਏਟੀਐਨ ਚੈਨਲ ਦੇ ਰਾਹੀਂ ਆਪਾਂ ਪੂਰੇ ਕੈਨੇਡਾ ਸੁਣਦੇ ਪਏ ਹਾਂ, ਜਿਹੜੇ ਭਾਗਾਂ ਵਾਲੇ ਜ਼ਰੂਰ ਇਸ ਵੇਲੇ ਸੁਣਦੇ ਹੋਣਗੇ ਤੇ ਕਈਆਂ ਦਾ ਸੁਭਾਅ ਦੂਸਰੀ ਤਰ੍ਹਾਂ ਦਾ ਹੁੰਦਾ, ਚਲੋ ਕਿਸੇ ਤੇ ਨਹੀਂ ਆਪਾਂ ਨੂੰ ਕਿੰਤੂ, ਪਰ ਉਹ ਕਿਸੇ ਹੋਰ ਥਾਂ ਤੇ ਵੀ ਇਸ ਵੇਲੇ ਬੈਠੇ ਹੋ ਸਕਦੇ ਕਿਉਂਕਿ ਸ਼ਾਮਾਂ ਨੂੰ ਤਾਂ ਕਈਆਂ ਦਾ ਹੋਰ ਟਾਈਮ ਹੁੰਦਾ। ਇਸ ਲਈ ਮਹਾਰਾਜ ਨੇ ਆਖਿਆ ਇਹ ਪਤਾ ਕਰੋ ਕਿੱਥੇ ਕਥਾ ਕੀਰਤਨ ਹੁੰਦਾ। ਜਿੱਥੇ ਕਥਾ ਕੀਰਤਨ ਹੁੰਦਾ ਸਵੇਰੇ ਸ਼ਾਮ ਯਤਨ ਕਰੋ ਉੱਥੇ ਹਾਜ਼ਰੀ ਭਰੀ ਜਾਵੇ।
ਜਿਸ ਮੈਂ ਯਥਾ ਸ਼ਕਤ ਹੋਏ ਆਵੇ,
ਕਹਿੰਦੇ ਜੇ ਕਿਸੇ ਵਿੱਚ ਕੋਈ ਤਾਕਤ ਹੈ, ਕਿਸੇ ਨੂੰ ਚੰਗਾ ਕਾਰੋਬਾਰ ਬਖਸ਼ਿਆ ਹੋਇਆ ਰੱਬ ਨੇ, ਉਹਦੇ ਚ ਯਥਾ ਸ਼ਕਤ ਹੋ,
ਧਰਮਸਾਲ ਆਪੇ ਬਣਵਾਵੇ।
ਤੇ ਫਿਰ ਉਹ ਯਤਨ ਕਰਕੇ ਤੇ ਜਿੱਥੇ ਧਰਮਸ਼ਾਲਾ ਨੀ ਹੈਗੀ ਉੱਥੇ ਧਰਮਸ਼ਾਲਾ ਆਪ ਬਣਾ ਲੇ, ਜੇ ਕਿਸੇ ਸਿੱਖ ਕੋਲੇ ਪੈਸੇ ਹੈਗੇ ਨੇ ਤਾਂ।
ਜਿਸ ਮੈਂ ਰੱਖ ਹੈ ਸਿੱਖ ਟਿਕਾ,
ਤੇ ਫਿਰ ਉਸ ਧਰਮਸ਼ਾਲਾ ਵਿੱਚ ਇੱਕ ਸਿੱਖ ਦੀ ਪੱਕੀ ਡਿਊਟੀ ਲਾਵੇ ਜੀ,
ਪੰਥੀ ਕੋ ਭੋਜਨ ਮਿਲ ਜਾਏ।
ਇੱਕ ਤਾਂ ਉੱਥੇ ਸਵੇਰੇ ਸ਼ਾਮ ਉਹ ਕੀਰਤਨ ਕਥਾ ਸ਼ੁਰੂ ਕਰੇਗਾ ਤੇ ਦੂਸਰਾ ਪੰਥੀ ਕੋ ਭੋਜਨ ਮਿਲ ਜਾਏ। ਪੰਥੀ ਕਹਿੰਦੇ ਰਾਹੀ ਨੂੰ, ਕੋਈ ਮੁਸਾਫਰ ਆਵੇ ਉਸ ਧਰਮਸ਼ਾਲਾ ਚ, ਹੁਣ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਉਦੋਂ ਧਰਮਸ਼ਾਲਾ ਕਹਿੰਦੇ ਸੀ, ਉਸ ਧਰਮਸ਼ਾਲਾ ਵਿੱਚ ਉਸ ਭੁੱਖੇ ਬੰਦੇ ਨੂੰ ਪ੍ਰਸ਼ਾਦਾ ਜ਼ਰੂਰ ਮਿਲਣਾ ਚਾਹੀਦਾ। ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਵਿੱਚੋਂ ਇੱਕ ਮੁੱਖ ਨਿਸ਼ਾਨੀ ਹੈ ਭਈ ਲੰਗਰ ਚੱਲਦਾ ਹੋਵੇ ਤੇ ਭੁੱਖੇ ਬੰਦੇ ਨੂੰ ਜ਼ਰੂਰ ਪ੍ਰਸ਼ਾਦਾ ਗੁਰੂ ਘਰੋਂ ਮਿਲੇ ਜੀ।
ਇੱਕ ਸਿੱਖ ਜਿਹੇ ਕਿ ਸਭ ਮਿਲਦੇ,
ਮਹਾਰਾਜ ਕਹਿੰਦੇ ਭਾਵੇਂ ਇੱਕ ਸਿੱਖ ਪ੍ਰਬੰਧ ਕਰੇ ਪ੍ਰਸ਼ਾਦੇ ਦਾ ਤੇ ਭਾਵੇਂ ਸਾਰੀ ਸੰਗਤ ਮਿਲ ਕੇ ਕਰੇ, ਪਰ ਜ਼ਰੂਰ ਹੀ ਉੱਥੇ ਲੰਗਰ ਹੋਵੇ।
ਸਿਮਰਹਿ ਨਾਮ ਸੋ ਜਨ ਕੋ ਸੇਵੈ,
ਤੇ ਫਿਰ ਨਾਮ ਸਿਮਰਨਾ ਉਸ ਸਿੱਖ ਦੀ ਆਏ ਗਈ ਸੰਗਤ ਦੀ ਸੇਵਾ ਕਰਨੀ ਹੈ।
ਕਹਾਂ ਮਹਾਤਮ ਇਸਕੋ ਕਹੀਏ,
ਮਹਾਰਾਜ ਕਹਿੰਦੇ ਕੌਣ ਦੱਸ ਸਕਦਾ ਇਹਦਾ ਕਿੱਡਾ ਵੱਡਾ ਮਹਾਤਮ ਹੈ, ਇਸ ਕੰਮ ਦਾ ਕਿੰਨਾ ਵੱਡਾ ਮਹਾਤਮ ਹੈ, ਕੌਣ ਬੋਲ ਕੇ ਦੱਸੇ।
ਪੁੰਨ ਪਦਾਰਥ ਸਾਹਮਣੇ ਨਹੀਂ ਹੈ,
ਕੋਈ ਵੀ ਪੁੰਨ ਇਹਦੇ ਬਰਾਬਰ ਨਹੀਂ ਹੈਗਾ। ਚੌਥੇ ਪਾਤਸ਼ਾਹ ਜੀ ਨੇ ਆਖਿਆ ਏਡਾ ਵੱਡਾ ਪੁੰਨ ਹੈ ਇਸ ਕੰਮ ਦਾ ਜੀ।
ਇਸ ਜਗ ਮੈਂ ਸੁਖ ਪਾਏ ਕਨੇਰਾ,
ਮਹਾਰਾਜ ਨੇ ਆਖਿਆ ਇਸ ਜਗ ਵਿੱਚ ਤਾਂ ਸੁਖ ਬਹੁਤ ਮਿਲੇਗਾ।
ਅੰਤ ਗੁਰੂ ਟਿਗ ਲਹਿ ਬਸੇਰਾ,
ਅੰਤ ਜਦੋਂ ਸਰੀਰ ਛੱਡਾਂਗੇ ਉਦੋਂ ਵੀ ਗੁਰੂ ਚਰਨਾਂ ਵਿੱਚ ਹੀ ਬਸੇਰਾ ਹੋ ਜਾਵੇਗਾ ਸਾਡਾ। ਇੰਨਾ ਵੱਡਾ ਫਲ ਹੈ ਜੀ ਇਸ ਕਥਾ ਕੀਰਤਨ ਦੀ ਹਾਜ਼ਰੀ ਦਾ, ਗੁਰੂ ਕੇ ਸਿੱਖ ਦੀ ਸੇਵਾ ਦਾ, ਹੰਕਾਰ ਛੱਡਣਾ, ਨਿੰਦਿਆ ਛੱਡ ਦੇਣੀ।
ਪਾ ਚਲ ਰਾਤ ਕਰੋ ਇਸ਼ਨਾਨ,
ਕਹਿੰਦੇ ਜਦੋਂ ਰਾਤ ਦਾ ਪਿਛਲਾ ਪਹਿਰ ਹੋ ਜਾਵੇ ਨਾ ਅੰਮ੍ਰਿਤ ਵੇਲਾ, ਉੱਠ ਕੇ ਇਸ਼ਨਾਨ ਕਰੇ ਬੰਦਾ।
ਗੁਰਬਾਣੀ ਪੜ੍ਹਿਆ ਹਿਤ ਠਾਨ,
ਤੇ ਫਿਰ ਮਨ ਦੇ ਹਿਤ ਨਾਲ ਪ੍ਰੇਮ ਨਾਲ ਗੁਰਬਾਣੀ ਪੜ੍ਹੇ ਇਸ਼ਨਾਨ ਕਰਕੇ। ਜੇ ਪੜ੍ਹ ਨਹੀਂ ਸਕਦੇ, ਜੇ ਪੜ੍ਹ ਨਹੀਂ ਸਕਦੇ ਤੇ ਸੁਣ ਲੈਣੀ ਚਾਹੀਦੀ, ਇੱਕੋ ਜਿਹਾ ਹੀ ਫਲ ਹੁੰਦਾ ਪੜ੍ਹਨ ਦਾ ਤੇ ਸੁਣਨ ਦਾ ਜੀ। ਕੋਈ ਲਾ ਕੇ ਟੇਪ ਜਾਂ ਕੋਈ ਇਹੋ ਜਿਹੀ ਚੀਜ਼ ਆਪਾਂ ਸੁਣ ਸਕਦੇ ਹਾਂ, ਜੇ ਪੜ੍ਹ ਨਹੀਂ ਸਕਦੇ ਤਾਂ।
ਸੁਣਿਓ ਉਪਦੇਸ਼ ਕਮਾਵਣ ਲੱਗੇ,
ਕਹਿੰਦੇ ਨੇ ਉਹਨਾਂ ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਤੋਂ ਇਹ ਬਚਨ ਸੁਣੇ, ਇਹਨਾਂ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਜੀ।
ਗੁਰੂ ਪ੍ਰੇਮ ਭਾਗੇ ਵੱਡ ਭਾਗੇ,
ਬਹੁਤ ਵੱਡੇ ਭਾਗਾਂ ਵਾਲੇ ਬਣ ਗਏ, ਮਹਾਰਾਜ ਜੀ ਦੇ ਚਰਨਾਂ ਦੇ ਪ੍ਰੇਮੀ ਬਣ ਗਏ ਹਨ। ਕਮਾਈ ਕਰਨ ਦਾ ਅਰਥ ਹੁੰਦਾ ਜਿਹੜਾ ਬਚਨ ਸੁਣਿਆ ਉਹਨੂੰ ਕਹਿਣ ਲੱਗਿਆ ਭਾਈ, ਉਦੋਂ ਉਹਦੀ ਕਮਾਈ ਸ਼ੁਰੂ ਕਰ ਦਿੱਤੀ ਜੀ। ਮੰਨ ਲਓ ਆਪਾਂ ਗੁਰੂ ਸਾਹਿਬ ਜੀ ਦਾ ਇਹ ਉਪਦੇਸ਼ ਇੱਥੇ ਸੁਣਿਆ, ਭਾਈ ਗੁਰੂ ਕੇ ਸਿੱਖ ਨੂੰ ਭਾਈ ਨਿਤਨੇਮ ਕਰਨ ਦਾ ਹੁਕਮ ਹੈ, ਜਾਂ ਆਹੀ ਬਚਨ ਜਿਹੜਾ ਉਸ ਦਿਨ ਆਇਆ ਸੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਹ ਠਰ ਨਾਮ ਧਿਆਵੇ, ਇਹ ਸੁਣਿਆ ਅਗਲੇ ਦਿਨ ਤੋਂ ਆਪਾਂ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਮਤਲਬ ਸ਼ੁਰੂ ਕਰ ਦਿੱਤਾ ਸਵੇਰੇ ਉੱਠ ਕੇ ਨਾਮ ਜਪਣਾ, ਸਮਝ ਲਓ ਵੀ ਬੰਦੇ ਨੇ ਕਮਾਈ ਸ਼ੁਰੂ ਕਰ ਦਿੱਤੀ ਹੈ ਭਾਈ। ਤੇ ਜੇ ਸੁਣ ਕੇ ਆਪਾਂ ਮੁੜ ਕੇ ਕੋਈ ਪਰਵਾਹ ਹੀ ਨਹੀਂ ਕਰਨੀ, ਫਿਰ ਸਿਰਫ ਕਾਂਦਰਾ ਸੀ ਹੁੰਦਾ। ਇਹਨਾਂ ਗੁਰੂ ਕੇ ਸਿੱਖਾਂ ਨੇ ਉਪਦੇਸ਼ ਸੁਣਿਆ, ਕਮਾਉਣਾ ਸ਼ੁਰੂ ਕਰ ਦਿੱਤਾ, ਯਤਨ ਕੀਤਾ ਵੀ ਹੁਣ ਆਪਾਂ ਨਿੰਦਾ ਨਹੀਂ ਕਿਸੇ ਦੀ ਕਰਨੀ, ਹੰਕਾਰ ਨਹੀਂ ਕਰਨਾ, ਆਪਾਂ ਮਹਾਰਾਜ ਜੀ ਦਾ ਉਪਦੇਸ਼ ਸੁਣਨਾ। ਸਵੇਰੇ ਮਹਾਰਾਜ ਨੇ ਆਖਿਆ ਜਾਗਣਾ ਤੇ ਫਿਰ ਬਾਣੀ ਪੜ੍ਹਨੀ ਹੈ, ਇਹ ਯਤਨ ਉਸੇ ਦਿਨ ਤੋਂ ਉਹਨਾਂ ਸ਼ੁਰੂ ਕਰ ਦਿੱਤੇ ਜੀ।
ਅੰਤ ਸਮੇਂ ਸਤਿਗੁਰ ਕੇ ਪਾਸ,
ਕਹਿੰਦੇ ਨੇ ਅੰਤਲੇ ਸਮੇਂ ਤੇ ਸਤਿਗੁਰੂ ਜੀ ਦੇ ਕੋਲ ਹੀ ਸਨ ਉਹ।
ਪ੍ਰਾਪਤ ਭਏ ਆਨੰਦ ਪ੍ਰਕਾਸ਼,
ਉਹ ਆਨੰਦ ਨੂੰ ਪ੍ਰਾਪਤ ਹੋ ਗਏ ਜੀ ਅੰਤਲੇ ਸਮੇਂ ਤੇ, ਇੰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ। ਉਹ ਆਨੰਦ ਜਿਹਨੂੰ ਤੀਸਰੇ ਪਾਤਸ਼ਾਹ ਜੀ ਕਹਿੰਦੇ ਆਨੰਦ, ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਿਹੜਾ ਆਨੰਦ ਸਿਰਫ ਗੁਰੂ ਸਾਹਿਬ ਤੋਂ ਮਿਲਦਾ। ਉਵੇਂ ਆਨੰਦ ਕਈ ਪ੍ਰਕਾਰ ਦਾ ਹੁੰਦਾ, ਚੰਗੇ ਵਧੀਆ ਭੋਜਨ ਖਾਣ ਲਈ ਮਿਲਣ ਤੇ ਆਪਾਂ ਕਹਿੰਦੇ ਬੜਾ ਆਨੰਦ ਆਇਆ, ਸੋਹਣੇ ਵਸਤਰ ਕੀਮਤੀ ਪਾਉਣ ਵਾਸਤੇ ਮਿਲ ਜਾਣਾ ਆਪਾਂ ਕਹਿੰਦੇ ਬੜਾ ਆਨੰਦ ਆਇਆ, ਚੰਗੀ ਗੱਡੀ ਤੇ ਸਵਾਰੀ ਕਰਨ ਨੂੰ ਸਮਾਂ ਲੱਗ ਜੇ ਕਹਿੰਦੇ ਕਿੰਨਾ ਆਨੰਦ ਆਇਆ ਭਾਈ, ਕਿਤੇ ਕਿਸੇ ਨੂੰ ਕਿਤੇ ਆਨੰਦ ਕਿਤੇ ਹੋ, ਪਰ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਚੋਂ ਆਨੰਦ ਪ੍ਰਾਪਤ ਹੁੰਦਾ ਉਹ ਇਹਨਾਂ ਨੂੰ ਹੋਇਆ ਜੀ।
ਧਾਰ ਸ਼ਰਧਾ ਜਾਪ ਅਰਮਈਆ,
ਇੱਕ ਵਾਰ ਕਹਿੰਦੇ ਹੋਰ ਕੁਝ ਗੁਰੂ ਕੇ ਸਿੱਖ ਸ਼ਰਧਾ ਧਾਰ ਕੇ ਮਹਾਰਾਜ ਜੀ ਕੋਲੇ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਇੱਕ ਭਾਈ ਜਾਪਾ ਜੀ, ਇੱਕ ਮਈਆ ਜੀ।
ਖੁੱਲਰ ਜਾਤ ਨਾਮ ਜਿਸ ਨਈਆ,
ਇੱਕ ਉਹਨਾਂ ਦੇ ਨਾਲ ਹੈ ਭਾਈ ਨਈਆ ਜੀ, ਜਿਨ੍ਹਾਂ ਦੀ ਗੋਤ ਜਿਹੜੀ ਉਹ ਖੁੱਲਰ ਹੈ।
ਤੁਲਸਾ ਬਹੁਰਾ ਮਿਲ ਸਿੱਖ ਚਾਰੇ,
ਕਹਿੰਦੇ ਨੇ ਭਾਈ ਤੁਲਸਾ ਜੀ ਇਹ ਸਾਰੇ ਚਾਰ ਜਣੇ ਸਿੱਖ ਮਿਲ ਕੇ ਮਹਾਰਾਜ ਜੀ ਦੀ ਹਜ਼ੂਰੀ ਚ ਪਹੁੰਚੇ ਹਨ।
ਸਤਿਗੁਰ ਰਾਮਦਾਸ ਕੇ ਦੁਆਰੇ,
ਧੰਨੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ ਹਨ ਜੀ ਇਹ ਚਾਰੇ ਜਾਣੇ।
ਆਏ ਪ੍ਰਵੇਸ਼ੇ ਦਰਸ਼ਨ ਪਾਇਓ,
ਕਹਿੰਦੇ ਆਣ ਕੇ ਪ੍ਰਵੇਸ਼ ਕੀਤਾ ਦਰਬਾਰ ਵਿੱਚ, ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ,
ਕੀਨ ਬੰਦਨਾ ਸੀਸ ਨਵਾਇਓ,
ਆਪਣਾ ਸੀਸ ਨਵਾ ਕੇ ਵੰਦਨਾ ਕੀਤੀ। ਇਹ ਕੁਝ ਇਹ ਗੱਲਾਂ ਪਕੜਨ ਵਾਲੀਆਂ ਹੁੰਦੀਆਂ ਜੀ ਕਥਾ ਵਿੱਚੋਂ, ਹੁਣ ਉਹ ਆਏ ਨੇ ਤੇ ਉਹਨਾਂ ਨੇ ਸੀਸ ਨੂੰ ਆ ਕੇ ਵੰਦਨਾ ਕੀਤੀ, ਮਤਲਬ ਮੱਥਾ ਝੁੱਕ ਕੇ ਟੇਕਿਆ। ਬਹੁਤ ਵਾਰ ਬੰਦਾ ਸਤਸੰਗ ਜੀ ਹੱਥ ਜਿਹਾ ਜ਼ਮੀਨ ਤੇ ਲਾ ਕੇ ਉਹ ਮੱਥੇ ਤੇ ਲਾ ਲੈਂਦਾ, ਕੋਈ ਮਜਬੂਰੀ ਹੋਵੇ ਤੇ ਗੱਲ ਵੱਖਰੀ ਨਹੀਂ, ਤੇ ਮੱਥਾ ਸਿਰ ਝੁਕਾ ਕੇ ਟੇਕੀ ਦਾ ਅਸਲ ਚ ਮਹਾਰਾਜ ਜੀ, ਆਪਣਾ ਮੱਥਾ ਥੱਲੇ ਲਾਈਦਾ ਜ਼ਮੀਨ ਤੇ। ਤੇ ਵਿਦਵਾਨ ਕਹਿੰਦੇ ਨੇ ਸੀਸ ਨਵਾਇਆ ਗਿਰ ਪਰੇ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਏ ਲੱਗੇ ਨਾ ਜਮ ਕੀ ਚੋਟ।
ਜੁਗ ਕਰ ਜੋਰਤ ਅਰਜ ਬਖਾਨੀ,
ਕਹਿੰਦੇ ਦੋਵੇਂ ਹੱਥ ਜੋੜ ਕੇ ਏਦਾਂ ਬੇਨਤੀ ਕੀਤੀ ਇਹਨਾਂ ਚਾਰਾਂ ਜਣਿਆਂ ਨੇ,
ਜਿਹੋ ਉਪਦੇਸ਼ ਆਪਣ ਜਨ ਜਾਣੇ,
ਮਹਾਰਾਜ ਆਪਣੇ ਸੇਵਕ ਜਾਣ ਕੇ ਸਾਨੂੰ ਪਵਿੱਤਰ ਉਪਦੇਸ਼ ਦੇਵੋ ਜੀ।
ਰਹੇ ਗ੍ਰਿਸ਼ਤ ਮੈਂ ਕਹਿਓ ਕਮਾਵੈ,
ਮਹਾਰਾਜ ਐਸਾ ਉਪਦੇਸ਼ ਦਿਓ ਵੀ ਅਸੀਂ ਰਹੀਏ ਵੀ ਆਪਣੀ ਗ੍ਰਿਸ਼ਤ ਵਿੱਚ, ਆਪਣੇ ਪਰਿਵਾਰ ਆਪਣੇ ਬੱਚਿਆਂ ਵਿੱਚ ਰਹੀਏ ਤੇ ਤੁਹਾਡਾ ਉਪਦੇਸ਼ ਵੀ ਕਮਾ ਸਕੀਏ ਜੀ।
ਜਿਸ ਤੇ ਹਮ ਸਿੱਖੀ ਪਦ ਪਾਵੈ,
ਜਿਸ ਕਰਕੇ ਅਸੀਂ ਮਹਾਰਾਜ ਸਿੱਖੀ ਦੀ ਵੱਡੀ ਪਦਵੀ ਪ੍ਰਾਪਤ ਕਰ ਲਈਏ ਜੀ।
ਬਸ ਆਵਾਸ ਉਦਾਸੀ ਪਾਏ,
ਮਹਾਰਾਜ ਰਹੀਏ ਆਪਣੇ ਘਰ ਚ, ਆਵਾਸ ਘਰ ਨੂੰ ਕਹਿੰਦੇ, ਬਸੀਏ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਹੀ ਰਹੀਏ ਤੇ, ਪਰ ਮੋਹ ਵੱਲੋਂ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲੋਂ ਥੋੜਾ ਜਿਹਾ ਮਨ ਉਦਾਸ ਹੋ ਜਾਵੇ, ਐਸਾ ਪਵਿੱਤਰ ਉਪਦੇਸ਼ ਬਖਸ਼ੋ।
ਜਿਨ ਪ੍ਰਤ ਔਰ ਤੇ ਮੋਹ ਮਿਟਾਏ,
ਮਹਾਰਾਜ ਇਸ ਤਰ੍ਹਾਂ ਦੀ ਕਿਰਪਾ ਕਰ ਦਿਓ ਵੀ ਜਿਹੜਾ ਪਦਾਰਥਾਂ ਦਾ ਮੋਹ ਹੈ ਜਾਂ ਆਪਣੇ ਸਰੀਰ ਦਾ ਇਹ ਦੇਹ ਹੰਗਤਾ, ਇਹ ਹੌਲੀ ਹੌਲੀ ਮਿਟ ਜਾਵੇ ਜੀ, ਆਪਣੇ ਘਰ ਚ ਰਹਿੰਦਿਆਂ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਜੀ।
ਸ੍ਰੀ ਗੁਰੂ ਰਾਮਦਾਸ ਉਪਕਾਰੀ,
ਕਹਿੰਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ ਪਰ ਉਪਕਾਰੀ, ਜਿਨ੍ਹਾਂ ਨੇ ਅਵਤਾਰ ਹੀ ਇਸੇ ਕਰਕੇ ਧਾਰਿਆ, ਜਿਨ੍ਹਾਂ ਦਾ ਭਲਾ ਹੋ ਸਕਦਾ ਕਰਨਾ ਹੀ ਹੈ।
ਬਾਣੀ ਕਰਨ ਠਾਣ ਉਚਾਰੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਭਲੇ ਵਾਸਤੇ ਪਵਿੱਤਰ ਬਾਣੀ ਉਚਾਰਨ ਕੀਤੀ ਜੀ।
ਜਿਮ ਨਿਸ ਦਿਨ ਘਰ ਕਾਜ ਸੁਧਾਰੇ,
ਹੁਣ ਕੀ ਉਪਦੇਸ਼ ਦਿੱਤਾ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ, ਕਹਿੰਦੇ ਗੁਰਮੁਖੋ ਤੁਹਾਡਾ ਭਲਾ ਹੋ ਜਾਏਗਾ, ਬਿਲਕੁਲ ਪਰਿਵਾਰ ਚ ਰਹਿੰਦਿਆਂ ਆਪਣਾ ਕਾਰੋਬਾਰ ਕਰਦਿਆਂ ਆਪਣੇ ਘਰ ਵਿੱਚ ਵੱਸਦਿਆਂ ਭਲਾ ਹੋ ਜਾਏਗਾ, ਆਹਾ ਉਪਦੇਸ਼ ਕਮਾਉਣਾ ਕਿਹੜਾ, ਇੱਥੋਂ ਸ਼ੁਰੂ ਕੀਤਾ। ਕਹਿੰਦੇ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਜਿਵੇਂ ਰੋਜ਼ ਆਪਣੇ ਘਰ ਦੇ ਕੰਮ ਬੜੇ ਫਿਕਰ ਨਾਲ ਕਰਦੇ ਹੋ।
ਯਾਗੋ ਕਬਹੂ ਨਾ ਲਾਗੇ ਹੈ ਪਿਆਰੇ,
ਮਹਾਰਾਜ ਨੇ ਆਖਿਆ ਤੁਸੀਂ ਆਪਣੇ ਘਰ ਦੇ ਕੰਮ ਨਹੀਂ ਨਾ ਛੱਡਦੇ, ਕਿਉਂਕਿ ਹਰੇਕ ਬੰਦੇ ਨੂੰ ਆਪਣਾ ਕੰਮ ਪਿਆਰਾ ਹੁੰਦਾ। ਜਿਵੇਂ ਘਰ ਦੇ ਕੰਮ ਤੁਹਾਨੂੰ ਪਿਆਰੇ ਨੇ, ਜਿਵੇਂ ਥੱਕਿਆ ਹੋਇਆ ਬੰਦਾ ਵੀ ਆਪਣਾ ਘਰ ਦਾ ਕੰਮ ਕਰ ਹੀ ਲੈਂਦਾ ਵੀ ਚਲੋ ਇਹ ਮੈਨੂੰ ਹੀ ਕਰਨਾ ਪੈਣਾ, ਆਪਣੇ ਕੰਮਾਂ ਨਾਲ ਜਿਵੇਂ ਸਾਰਿਆਂ ਨੂੰ ਪਿਆਰ ਹੁੰਦਾ ਹੈ।
ਤਥਾ ਪਿਆਰ ਧਾਰੋ ਗੁਰਬਾਣੀ,
ਮਹਾਰਾਜ ਨੇ ਆਖਿਆ ਗੁਰਮੁਖੋ ਉਸੇ ਤਰ੍ਹਾਂ ਪਿਆਰ ਗੁਰੂ ਕੀ ਬਾਣੀ ਨਾਲ ਵੀ ਰੱਖੋ, ਜਾਂ ਪੜ੍ਹਨੀ ਹੈ ਜਾਂ ਸੁਣਨੀ ਹੈ, ਇਹ ਏਦਾਂ ਹੀ ਪਿਆਰ ਹੋਵੇ ਜਿਵੇਂ ਬਾਕੀ ਕੰਮਾਂ ਨਾਲ ਆਪਣਾ ਪਿਆਰ ਹੁੰਦਾ। ਪਰ ਬਹੁਤ ਵਾਰ ਆਪਾਂ ਇਹਨੂੰ ਵਾਧੂ ਕੰਮ ਸਮਝਦੇ ਹਾਂ, ਕਹਿੰਦੇ ਸਮਾਂ ਹੀ ਨਹੀਂ ਲੱਗਾ ਜੀ, ਅੱਜ ਰਹਿ ਰਸ ਕੀ ਕਰਨੀ, ਅੱਜ ਤਾਂ ਟਾਈਮ ਹੀ ਨਹੀਂ ਲੱਗਾ, ਇਹਦਾ ਮਤਲਬ ਬਾਕੀ ਕੰਮ ਜ਼ਰੂਰੀ ਸਮਝੇ ਆਪਾਂ, ਇਹਨੂੰ ਤਾਂ ਆਪਾਂ ਕੰਮ ਹੀ ਨਹੀਂ ਮੰਨਿਆ, ਜੇ ਟਾਈਮ ਲੱਗ ਗਿਆ ਵੀ ਚੇਤਾ ਆ ਗਿਆ ਤੇ ਕਰ ਲਾਂਗੇ, ਨਹੀਂ ਤੇ ਕੋਈ ਗੱਲ ਨਹੀਂ। ਨਹੀਂ ਨਹੀਂ ਮਹਾਰਾਜ ਕਹਿੰਦੇ ਜਿੱਦਾਂ ਘਰ ਦੇ ਜ਼ਰੂਰੀ ਕੰਮ ਨੇ ਨਾ ਸਾਰੇ, ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਜ਼ਰੂਰੀ ਕੰਮ ਸਮਝੋ ਤੁਸੀਂ।
ਪੜ੍ਹਨਾ ਸੁਣਨਾ ਕੀ ਜ਼ਹਿਰੋ ਚਠਾਨੀ,
ਕਹਿੰਦੇ ਮਨ ਦੀ ਰੁਚੀ ਹੋਵੇ ਜਾਂ ਪੜ੍ਹਨੀ ਹੈ ਜਾਂ ਸੁਣਨੀ ਹੈ, ਪਠਨ ਸੁਣਨ ਕੀ ਰੁਚ ਮਨ ਠਾਨੇ, ਇਹ ਮਨ ਵਿੱਚ ਪ੍ਰੇਮ ਹੋਵੇ ਵੀ ਮੇਰਾ ਸਮਾਂ ਹੋ ਗਿਆ ਰਹਿਰਾ ਸਾਹਿਬ ਦਾ, ਜਾਂ ਮੈਂ ਕਰ ਲੈਣੀ ਹੈ ਜਾਂ ਫਿਰ ਮੈਂ ਸੁਣ ਲੈਣੀ ਹੈ, ਇਹ ਰੁਚੀ ਹੋਵੇ ਵੀ ਸਵੇਰੇ ਉੱਠ ਕੇ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਆ ਜਾਂ ਫਿਰ ਸੁਣ ਲੈਣੀ। ਮਹਾਰਾਜ ਕਹਿੰਦੇ ਇਹਨੂੰ ਵਾਧੂ ਕੰਮ ਨਾ ਸਮਝੋ, ਜਿਵੇਂ ਘਰ ਦਾ ਕੰਮ ਬਾਕੀ ਹੈ ਨਾ ਤੁਹਾਡਾ, ਇਵੇਂ ਹੀ ਇਹ ਵੀ ਇੱਕ ਜ਼ਰੂਰੀ ਕੰਮ ਸਮਝ ਲਓ ਵੀ ਸਵੇਰੇ ਸ਼ਾਮ ਇਹ ਕਰਨਾ ਹੀ ਕਰਨਾ ਹੈ।
ਧਰਿਓ ਅਰਥ ਜੋ ਸ਼ਬਦ ਮਝਾਰ,
ਫਿਰ ਸਮਾਂ ਕੱਢ ਕੇ ਤੇ ਜੋ ਸ਼ਬਦ ਦੇ ਅਰਥ ਲਿਖੇ ਹੋਏ ਹਨ ਵਿਦਵਾਨਾਂ ਨੇ,
ਵਾਰ ਵਾਰ ਉਰ ਕਰੋ ਵਿਚਾਰ,
ਕਹਿੰਦੇ ਵਾਰ ਵਾਰ ਉਹਨਾਂ ਸ਼ਬਦਾਂ ਦੀ ਵੀ ਵਿਚਾਰ ਕਰਿਆ ਕਰੋ, ਅਰਥਾਂ ਦੀ ਵਿਚਾਰ ਕਰਿਆ ਕਰੋ।
ਕਿਆ ਗੁਰ ਕਹੇ ਕਰੇ ਹਮ ਕਹਾਂ,
ਕਿਉਂ ਅਰਥ ਸੁਣਿਆ, ਅਰਥ ਪੜਿਆ ਸਾਨੂੰ ਪਤਾ ਲੱਗ ਜਾਏਗਾ, ਸੁਣਿਆ ਇਸੇ ਲਈ ਕਥਾ ਸੁਣਦੇ ਆਪਾਂ ਵੀ ਆਪਾਂ ਨੂੰ ਅਰਥਾਂ ਦਾ ਪਤਾ ਲੱਗ ਜਾਵੇ, ਇਹ ਜ਼ਰੂਰ ਵਿਚਾਰ ਕਰਨੇ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ, ਅਸੀਂ ਕੀ ਕਰਦੇ ਪਏ। ਕਿਆ ਗੁਰ ਕਹੇ ਕਰੇ ਹਮ ਕਹਾਂ, ਕਹਿੰਦੇ ਇਹ ਜ਼ਰੂਰ ਵਿਚਾਰ ਕਰਨੀ ਹੈ ਵੀ ਗੁਰੂ ਸਾਹਿਬ ਜੀ ਨੇ ਤਾਂ ਆਖਿਆ ਸੀ ਗੁਰੂ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਤੇ ਅਸੀਂ ਉੱਠਦੇ ਹਾਂ ਜਪਦੇ ਪੰਜ ਮਿੰਟ ਵੀ ਕਿ ਨਹੀਂ, ਇਹ ਵੇਖਣਾ ਰੋਜ਼ ਵਿਚਾਰ ਕਰਕੇ। ਗੁਰੂ ਸਾਹਿਬ ਨੇ ਆਖਿਆ ਸੀ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ, ਗੁਰੂ ਸਾਹਿਬ ਨੇ ਤੇ ਆਖਿਆ ਸੀ ਇਹ ਨਹੀਂ ਸ਼ਰਾਬ ਆਦਿਕ ਪੀਣੀ ਆਪਾਂ, ਤੇ ਆਪਣਾ ਮਨ ਹਟਦਾ ਕਿ ਨਹੀਂ ਹਟਦਾ, ਕਹਿੰਦੇ ਵੇਖੋ ਨਾਲ ਨਾਲ ਤੋਲ ਕੇ ਫਿਰ ਆਪਣੇ ਆਪ ਨੂੰ।
ਸਣੇ ਸਣੇ ਮੋੜੋ ਮਨ ਮਹਾਂ,
ਕਹਿੰਦੇ ਜੇ ਨਹੀਂ ਨਾ ਏਦਾਂ ਕਰਦੇ ਤੇ ਹੌਲੀ ਹੌਲੀ ਆਪਣੇ ਮਨ ਨੂੰ ਮੋੜੋ, ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਹੌਲੀ ਹੌਲੀ ਉਸ ਤਰ੍ਹਾਂ ਉਸ ਰਸਤੇ ਤੇ ਆਪਾਂ ਆ ਜਾਈਏ। ਸਣੇ ਸਣੇ ਦਾ ਅਰਥ ਹੁੰਦਾ ਹੌਲੀ ਹੌਲੀ, ਇੱਕਦਮ ਮਨ ਨਹੀਂ ਮੰਨਦਾ, ਕੋਈ ਗੱਲ ਨਹੀਂ, ਹੌਲੀ ਹੌਲੀ ਮਨ ਨੂੰ ਗਜਾਓ, ਕੋਈ ਇੱਕ ਗੁਣ ਪਹਿਲਾਂ ਧਾਰਨ ਕਰੋ, ਕੋਈ ਇੱਕ ਆਖੋ ਵੀ ਚਲੋ ਆਪਾਂ ਆਹ ਜ਼ਰੂਰ ਨਿੰਦਾ ਕਰ ਲੈਣਾ। ਹੁਣ ਮਹਾਰਾਜ ਨੇ ਆਖਿਆ ਹੰਕਾਰ ਛੱਡ ਦਿਓ, ਚਲੋ ਹੰਕਾਰ ਹੀ ਛੱਡੋ, ਚਲੋ ਮਹਾਰਾਜ ਨੇ ਆਖਿਆ ਨਿੰਦਾ ਨਹੀਂ ਕਰਨੀ, ਇਹ ਹੀ ਆਪਾਂ ਚੇਤੇ ਰੱਖ ਲਈਏ ਵੀ ਭਾਈ ਮੈਂ ਨਿੰਦਾ ਨਹੀਂ ਕਿਸੇ ਦੀ ਕਰਨੀ, ਜਦੋਂ ਮਿਲਣਾ ਹੀ ਉਹਦੇ ਚੋਂ ਕੁਝ ਨਹੀਂ, ਲੱਭਣਾ ਹੀ ਕੁਝ ਨਹੀਂ, ਤੇ ਕਿਉਂ ਆਪਣਾ ਸਮਾਂ ਖਰਾਬ ਕਰੀਏ ਨਾਲੇ ਅਗਲੇ ਦੀ ਪੰਡ ਆਪਣੇ ਸਿਰ ਤੇ ਚੱਕੀਏ। ਕਹਿੰਦੇ ਹੌਲੀ ਹੌਲੀ ਮੋੜੋ, ਜੋ ਮਹਾਰਾਜ ਕਹਿ ਰਹੇ ਨੇ ਆਪਣੇ ਮਨ ਨੂੰ ਗੇਜ ਪਾਓ ਹੌਲੀ ਹੌਲੀ।
ਮਮ ਸਰੀਰ ਕੋ ਤਾਰੋ ਧਿਆਨ।
ਫਿਰ ਮਹਾਰਾਜ ਨੇ ਆਖਿਆ ਗੁਰੂ ਦੇ ਸਰੂਪ ਦਾ ਧਿਆਨ ਧਾਰੀਦਾ ਹੁੰਦਾ, ਸਾਡੇ ਸਰੂਪ ਦਾ ਧਿਆਨ ਕਰ ਲਿਆ ਕਰੋ।
ਅੰਮ੍ਰਿਤ ਵੇਲਾ ਪੁੰਨ ਮਹਾਨ।
ਤੇ ਅੰਮ੍ਰਿਤ ਵੇਲਾ ਕਦੇ ਨੀ ਖਜਾਉਣਾ, ਬਹੁਤ ਵੱਡਾ ਪੁੰਨ ਹੁੰਦਾ, ਮਹਾਨ ਪੁੰਨ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਦੋ ਘੜੀਆਂ ਵਾਹਿਗੁਰੂ ਕਰ ਲੈਣਾ ਹੈ।
ਮਮ ਬਾਣੀ ਕੋ ਕਰੋ ਉਚਾਰਨ।
ਮਹਾਰਾਜ ਨੇ ਆਖਿਆ ਫਿਰ ਜਿਹੜੀ ਸਾਡੀ ਗੁਰੂ ਸਰੂਪਾਂ ਦੀ ਉਚਾਰਨ ਕੀਤੀ ਬਾਣੀ ਹੈ, ਇਹ ਬਾਣੀ ਪੜਿਆ ਕਰੋ ਜਾਂ ਸੁਣਿਆ ਕਰੋ।
ਮਿਲ ਸਿੱਖਣ ਤੇ ਅਰਥ ਵਿਚਾਰਨ।
ਇਹ ਕੁਝ ਸਿਆਣੇ ਸਿੱਖਾਂ ਨਾਲ ਮਿਲ ਕੇ ਜਿਸ ਅਰਥ ਦੀ ਸਮਝ ਨਾ ਆਵੇ ਜਾਂ ਕੋਈ ਗੱਲ ਪੁੱਛਣੀ ਹੋਵੇ ਗੁਰਮਤ ਦੀ ਤੇ ਕਿਸੇ ਸਿਆਣੇ ਸਿੱਖ ਨੂੰ ਪੁੱਛ ਲਈਦੀ ਹੈ।
ਜਿਵੇਂ ਤੁਰੰਗ ਕੋ ਦੇਹੇ ਮਸਾਲਾ।
ਕਹਿੰਦੇ ਜਿਵੇਂ ਘੋੜੇ ਨੂੰ ਰੋਗ ਕੋਈ ਹੋ ਜਾਵੇ ਨਾ ਤੇ ਸਿਆਣਾ ਮਾਲਕ ਉਹਨੂੰ ਮਸਾਲਾ ਦਿੰਦਾ ਹੈ। ਇਹ ਸਿਆਣੇ ਸਤਸੰਗ ਜੀ ਸਿੱਖਾਂ ਦਾ ਨਿਰਣਾ ਕੀਤਾ ਹੋਇਆ। ਗੁਰਮੁਖੋ, ਜਿਹੜਾ ਬਾਣੀ ਪੜ੍ਹ ਸਕਦਾ ਜਾਂ ਸੁਣ ਸਕਦਾ ਨਾ, ਜੇ ਸਮਾਂ ਹੋਵੇ ਤੇ ਸੁਖਣੀ ਸਾਹਿਬ ਕਰ ਲੇ ਬੰਦਾ। ਹੁਣ ਤਾਂ ਲੋਕੀ ਏਦਾਂ ਦੀਆਂ ਗੱਲਾਂ ਕਰਦੇ, ਕਹਿੰਦੇ ਕੰਮ ਹੀ ਨਹੀਂ ਹੈਗਾ ਜੀ ਇਹ। ਖੈਰ ਉਹਨਾਂ ਦੀ ਆਪਾਂ ਗੱਲ ਛੱਡੀਏ। ਮਹਾਰਾਜ ਦਾ ਇਹ ਵਚਨ ਹੈ ਵੀ ਮੇਰੀ ਬਾਣੀ ਸਾਡੀ ਉਚਾਰਨ ਕੀਤੀ ਨੂੰ ਪੜ੍ਹੋ ਜਾਂ ਸੁਣੋ, ਤੁਹਾਡਾ ਭਲਾ ਹੋ ਜਾਏਗਾ। ਜੇ ਸਾਰਾ ਸੁਖਣੀ ਸਾਹਿਬ ਨਹੀਂ ਕਰ ਸਕਦੇ, ਅੱਧਾ ਕਰੋ, 12 ਅਸ਼ਟਪਦੀਆਂ। ਜੇ ਬਹੁਤੇ ਬਿਜੀ ਹਾਂ 6 ਕਰ ਲਓ, 6 ਨਹੀਂ ਕਰ ਸਕਦੇ 1 ਹੀ ਕਰ ਲਓ, ਤਾਂ ਵੀ 12 ਦਿਨਾਂ 'ਚ ਸੁਖਣੀ ਸਾਹਿਬ ਹੋ ਜਾਂਦਾ। ਕਰੇ ਤਾਂ ਸਹੀ ਬੰਦਾ ਕੁਝ, ਇੰਨਾ ਕਿ ਨਹੀਂ ਜੇ ਬਣਾ ਲਓ ਸੌਣ ਤੋਂ ਪਹਿਲਾਂ 1 ਅਸ਼ਟਪਦੀ ਤਾਂ ਮੈਂ ਸੁਣ ਲਵਾਂ ਆਪਣੇ ਲਾਗੇ ਲਾ ਕੇ। ਪਰ ਕੁਝ ਤਾਂ ਯਤਨ ਕਰਨਾ ਪਵੇਗਾ ਨਾ, ਯਤਨ ਕੀਤਾ ਹੀ ਆਖਿਰ ਗੱਲ ਬਣੇਗੀ। ਕਹਿੰਦੇ ਮੰਨ ਲਓ ਜਿਵੇਂ ਘੋੜਾ ਰੋਗੀ ਹੋ ਜਾਵੇ ਤੇ ਉਹਦੇ ਮਾਲਕ ਨੂੰ ਫਿਕਰ ਹੁੰਦਾ, ਉਹ ਆਪ ਘੋੜੇ ਨੂੰ ਮਸਾਲਾ ਦਿੰਦਾ ਹੈ।
ਬਾਹਰ ਕਰੇ ਕਾਜਾ ਚਿਰ ਕਾਲ।
ਤੇ ਕਹਿੰਦੇ ਕੁਝ ਸਮੇਂ ਲਈ ਮਸਾਲਾ ਦੇ ਕੇ ਘੋੜੇ ਨੂੰ ਫਿਰ ਉਹਨੂੰ ਕਾਜਾ ਕਰ ਦਿੰਦਾ, ਮਤਲਬ ਕੁਝ ਦੇਰ ਲਈ ਉਹਨੂੰ ਇਸ ਤਰ੍ਹਾਂ ਕਰਦਾ ਵੀ ਇਹ ਕੁਝ ਖਾ ਪੀ ਨਾ ਸਕੇ। ਕਿਉਂ? ਕਿਉਂਕਿ ਇਹਨੂੰ ਮਸਾਲਾ ਦਿੱਤਾ ਤੇ ਮਸਾਲੇ ਦਾ ਅਸਰ ਹੋ ਜਾਵੇ ਚੰਗੀ ਤਰ੍ਹਾਂ।
ਤਬ ਹੈ ਰੋਗੀ ਹੋਏ ਨਿਰੋਵ।
ਕਹਿੰਦੇ ਤਬ ਹੈ ਰੋਗੀ ਹੋਏ ਨਿਰੋਵ ਹੈ ਘੋੜੇ ਨੂੰ ਕਹਿੰਦੇ। ਕਹਿੰਦੇ ਫਿਰ ਉਹ ਜਿਹੜਾ ਘੋੜਾ ਨਾ ਖਾਣੋ ਪੀਣੋ ਹਟ ਗਿਆ ਸੀ, ਰੋਗ ਲੱਗ ਗਿਆ ਸੀ, ਕਹਿੰਦੇ ਮਾਲਕ ਕੀ ਕਰਦਾ ਮਸਾਲਾ ਦੇ ਕੇ ਉਹਨੂੰ ਕਾਜਾ ਕਰ ਦਿੰਦਾ ਵੀ ਥੋੜੀ ਦੇਰ ਲਈ ਕੁਝ ਖਾਵੇ ਪੀਵੇ ਨਾ। ਮਹਾਰਾਜ ਕਹਿੰਦੇ ਜਿਵੇਂ ਘੋੜਾ ਤੰਦਰੁਸਤ ਹੋ ਜਾਂਦਾ ਹੈ।
ਸਭ ਸਰੀਰ ਕੇ ਵਿਆਧੀ ਖੋਵਾ।
ਇਸੇ ਤਰ੍ਹਾਂ ਕਹਿੰਦੇ ਨੇ ਜਿਵੇਂ ਘੋੜਾ ਆਪਣੇ ਸਰੀਰ ਦਾ ਸਾਰਾ ਰੋਗ ਦੂਰ ਕਰ ਦਿੰਦਾ। ਫਿਰ
ਤਿਮ ਸਤਿਗੁਰ ਕੋ ਕਰਬੇ ਧਿਆਨ।
ਕਹਿੰਦੇ ਇਉਂ ਹੀ ਇਹ ਸਮਝ ਲਓ ਮਨ ਰੂਪੀ ਘੋੜਾ ਵਿਗੜਿਆ ਹੋਇਆ, ਇਹਨੂੰ ਸੁਧਾਰਨ ਵਾਸਤੇ, ਇਹਨੂੰ ਤੰਦਰੁਸਤ ਕਰਨ ਵਾਸਤੇ ਗੁਰੂ ਸਾਹਿਬ ਜੀ ਦਾ ਧਿਆਨ ਧਰੋ, ਗੁਰੂ ਦੇ ਸ਼ਬਦ ਦਾ ਮਸਾਲਾ ਦਿਓ ਇਸ ਨੂੰ।
ਹਿਰਦੇ ਧਾਰਨ ਪ੍ਰੇਮ ਮਹਾਨ।
ਕਹਿੰਦੇ ਹਿਰਦੇ ਵਿੱਚ ਪ੍ਰੇਮ ਧਾਰਨ ਕਰੋ, ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਹੋਵੇ ਸਤਸੰਗ ਜੀ, ਤੇ ਫਿਰ ਹੀ ਆਪਾਂ ਇਹ ਕਾਰਜ ਕਰ ਸਕਦੇ ਹਾਂ, ਨਹੀਂ ਤੇ ਨਹੀਂ। ਆਖਿਰ ਖਿੱਚ ਤਾਂ ਮਨ 'ਚ ਵੱਜੇ ਵੀ ਸਵੇਰਾ ਸਵੇਰਾ ਨਹੀਂ ਉੱਠਣ ਲਈ ਮਨ ਕਰਦਾ, ਪਰ ਮਹਾਰਾਜ ਦਾ ਹੁਕਮ ਹੈ ਉੱਠੋ ਭਾਈ, ਇੱਕ ਵਾਰੀ ਫਿਰ ਸੌਂ ਲਾਂਗੇ, ਘੰਟਾ ਜੇ ਨਹੀਂ ਰਹਿ ਸਕਦੇ ਤੇ ਇੱਕ ਵਾਰ ਤਾਂ ਸਵੇਰੇ ਉੱਠੋ, ਪਿੰਡੇ ਤੇ ਪਾਣੀ ਪਾਈਏ, ਕੁਝ 10 ਮਿੰਟ ਜਪ ਲਈਏ, ਨਹੀਂ ਨੀਂਦ ਸਤਾਉਂਦੀ ਹੈ ਜ਼ਿਆਦਾ, ਨਹੀਂ ਕੋਈ ਪੇਸ ਜਾਂਦੀ ਤੇ ਮੁੜ ਕੇ ਸੌਂ ਲਾਂਗੇ ਘੰਟਾ ਅੱਧਾ ਘੰਟਾ ਫਿਰ, ਪਰ ਉਦਮ ਤਾਂ ਕਰੇ ਕੋਈ। ਕਹਿੰਦੇ ਪ੍ਰੇਮ ਤਾਂ ਕਰੋ ਮਹਾਰਾਜ ਜੀ ਦੇ ਬਚਨ ਦੇ ਨਾਲ।
ਸਿਮ ਰਹੇ ਵਾਹਿਗੁਰੂ ਸਤਨਾਮ।
ਤੇ ਫਿਰ ਕੀ ਕਰਨਾ, ਉੱਠ ਕੇ ਕਹਿੰਦੇ ਵਾਹਿਗੁਰੂ ਸਤਨਾਮ ਸਿਮਰੋ ਜੀ।
ਤਬ ਨਸ ਹੈ ਹਉ ਮੈਂ ਬੜ ਆਮੋ।
ਆਮੋ ਹੁੰਦਾ ਰੋਗ। ਕਹਿੰਦੇ ਜਿਵੇਂ ਘੋੜੇ ਦਾ ਰੋਗ ਮਸਾਲਾ ਦਿੱਤਿਆਂ ਦੂਰ ਹੋ ਜਾਂਦਾ, ਸਮਝ ਲਓ ਇਹ ਮਨ ਨੂੰ ਮਸਾਲਾ ਹੀ ਦੇਣਾ ਜਿਹੜਾ ਸਵੇਰੇ ਉੱਠ ਕੇ ਸਤਨਾਮ ਵਾਹਿਗੁਰੂ ਵਾਹਿਗੁਰੂ ਜਪਣਾ। ਕਹਿੰਦੇ ਸਮਝ ਲਓ ਹਉਮੇ ਦਾ ਰੋਗ ਬਿਲਕੁਲ ਦੂਰ ਹੋ ਜਾਵੇਗਾ।
ਮਨ ਤੁਰੰਗ ਬੜ ਸੁਧਤਾ ਪਾਵੇ।
ਕਹਿੰਦੇ ਮਨ ਤੁਰੰਗ ਘੋੜੇ ਨੂੰ ਕਹਿੰਦੇ, ਮਨ ਤੁਰੰਗ ਇਹ ਮਨ ਰੂਪੀ ਘੋੜਾ ਬਿਲਕੁਲ ਐ ਸ਼ੁੱਧ ਹੋ ਜਾਏਗਾ, ਨਿਰਮਲ ਹੋ ਜਾਵੇਗਾ। ਇਹਨੂੰ ਸ਼ਬਦ ਦਾ ਸਤਨਾਮ ਵਾਹਿਗੁਰੂ ਦੇ ਸਿਮਰਨ ਦਾ ਮਸਾਲਾ ਰੋਜ਼ ਥੋੜਾ ਥੋੜਾ ਦੇਣਾ ਚਾਹੀਦਾ ਜੀ।
ਗੁਰ ਅਨੁਸਾਰੀ ਹੋਏ ਥਿਰਤਾ ਵੇ।
ਕਹਿੰਦੇ ਬਿਲਕੁਲ ਦੇਖ ਲਿਓ ਤੁਸੀਂ। ਕਹਿੰਦੇ ਜਿਹੜਾ ਮਨ ਟਿਕਦਾ ਹੀ ਨਹੀਂ ਜੀ, ਟਿਕਦਾ ਹੀ ਨਹੀਂ ਜੀ, ਇਹ ਗੁਰ ਅਨੁਸਾਰੀ ਹੋਏ ਥਿਰ ਪਾਵੇ, ਇਹ ਗੁਰੂ ਦੇ ਅਨੁਸਾਰ ਹੋ ਜਾਵੇਗਾ, ਟਿਕ ਜਾਵੇਗਾ, ਥਿਰਤਾ ਵਿੱਚ ਆ ਜਾਵੇਗਾ, ਜਿਹੜਾ ਕਦੇ ਵੀ ਨਹੀਂ ਟਿਕਦਾ ਜੀ।
ਪਾਇਨ ਬਿਚਰਤ ਸਿਮਰੋ ਨਾਮ।
ਤੇ ਪੈਰੀ ਚੱਲਦਿਆਂ ਹੋਇਆਂ ਵੀ ਨਾਮ ਦਾ ਸਿਮਰਨ ਕਰਦੇ ਜਾਣਾ ਹੈ।
ਹੱਥਨ ਕਰੋ ਕਾਜ ਸਭ ਤਾਂ।
ਕਹਿੰਦੇ ਹੱਥੀ ਆਪਣਾ ਕੰਮ ਕਰੋ ਤੇ ਤਾਂ ਵੀ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਰੋ।
ਉਠਤ ਬੈਠਤ ਜਾਗਤ ਸੋਵਤ।
ਕਹਿੰਦੇ ਉੱਠਦਿਆਂ ਬੈਠਦਿਆਂ ਜਾਗਦਿਆਂ ਸੌਣ ਲੱਗਿਆਂ।
ਸੁਣਤੇ ਸ਼ਰਵਣ ਬਲੋਚਤ ਜੋਵਤ।
ਤੇ ਕਹਿੰਦੇ ਕੰਨਾਂ ਨਾਲ ਸੁਣੋ ਤੇ ਬਲੋਚਤ ਜੋਵਤ, ਅੱਖਾਂ ਨਾਲ ਗੁਰੂ ਸਾਹਿਬ ਜੀ ਦੇ ਸਮਾਂ ਕੱਢ ਕੇ ਦਰਸ਼ਨ ਕਰਿਆ ਕਰੋ। ਮਹਾਰਾਜ ਨੇ ਆਖਿਆ ਨਾ ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਇਉਂ ਸੱਚੇ ਪਾਤਸ਼ਾਹ ਜੀ ਦੇ ਜਾਪ ਵੱਲੇ ਸਿਮਰਨ ਵੱਲੇ ਆਪਣਾ ਧਿਆਨ ਜ਼ਰੂਰ ਕਰਨਾ। ਫਿਰ ਉਹੀ ਗੱਲ ਹੋ ਜਾਂਦੀ, ਫਿਰ ਕਈ ਵਾਰ ਆਪਣਾ ਮਨ ਇੱਦਾਂ ਕਰਦਾ ਨਹੀਂ ਜੀ। ਗੁਰੂ ਸਾਹਿਬ ਤਾਂ ਕਹਿੰਦੇ ਵੀ ਕੋਸ਼ਿਸ਼ ਕਰੋ ਮੋੜ ਮਾੜ ਕੇ ਮਨ ਨੂੰ ਕਿਸੇ ਤਰ੍ਹਾਂ ਸਿਮਰਨ ਵਾਲੇ ਪਾਸੇ ਲਿਆਓ, ਪਰ ਆਪਾਂ ਦੋ ਦੋ ਘੰਟੇ ਢਾਈ ਢਾਈ ਘੰਟੇ ਫੋਨ ਤੇ ਖਰਾਬ ਕਰ ਸਕਦੇ ਹਾਂ, ਨਾਟਕ ਦੇਖ ਸਕਦੇ ਹਾਂ, ਧੁੱਪੇ ਬਹਿ ਕੇ ਤਾਸ਼ ਖੇਡ ਸਕਦੇ ਹਾਂ, ਲੋਕਾਂ ਦੀ ਨਿੰਦਿਆ ਕਰ ਸਕਦੇ ਹਾਂ, ਹੋਰ ਕਹੋ ਬਹੁਤ ਕੁਝ ਆਪਣੇ ਕੋਲ ਕਰਨ ਲਈ ਹੁੰਦਾ, ਤਾਂ ਸਮਾਂ ਤਾਂ ਆਪਣੇ ਕੋਲ ਹੁੰਦਾ ਨਹੀਂ, ਤੇ ਫਿਰ ਵਾਹਿਗੁਰੂ ਵਾਹਿਗੁਰੂ ਕਿਹੜੇ ਵੇਲੇ, ਇੰਨੇ ਬਿਜੀ ਆਪਾਂ ਕਿਹੜੇ ਵੇਲੇ ਕਰਾਂਗੇ, ਪਰ ਉਹ ਕੰਮ ਛੱਡਾਂਗੇ ਤੇ ਗੱਲ ਬਣੇਗੀ, ਉਹਦੇ ਚੋਂ ਲੱਭਣਾ ਕੁਝ ਨਹੀਂ ਹੁੰਦਾ। ਤਾਸ਼ ਖੇਡਿਆਂ ਕੀ ਲੱਭ ਜਾਣਾ, ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ, ਕਿਸੇ ਕੋਲ ਟਾਈਮ ਹੈਗਾ, ਖੇਡੇ ਜੋ ਮਰਜ਼ੀ ਕਰੇ, ਉਹਦੇ ਆਪਣੇ ਕਰਮ ਹੈ, ਪਰ ਉਹ ਚ ਲੱਭਣਾ ਕੁਝ ਨੀ ਜੇ, ਕੁਝ ਨੀ ਲੱਭਣਾ। ਢਾਈ ਢਾਈ ਤਿੰਨ ਤਿੰਨ ਘੰਟੇ ਫਾਲਤੂ ਖਰਾਬ ਕਰਨ ਦੇ ਨਾਲ ਕੁਝ ਮਿਲਣਾ ਨੀ। ਕੋਈ ਜ਼ਰੂਰੀ ਕੰਮ ਹੈ ਤਾਂ ਕਰੋ, ਜ਼ਰੂਰੀ ਹੈ ਵੀ, ਪਰ ਇਹ ਲੇਖੇ ਪਵੇਗਾ ਵੀ ਕਿਸੇ ਨੇ ਸਤਨਾਮ ਸਤਨਾਮ ਕਿੰਨੀ ਕੁ ਵਾਰੀ ਆਖਿਆ ਸੀ, ਵਾਹਿਗੁਰੂ ਵਾਹਿਗੁਰੂ ਕਿਸੇ ਨੇ ਕਿੰਨੀ ਕੁ ਵਾਰ ਕੀਤਾ ਹੈ।
ਹਿਰਦਾ ਤਰਹੋ ਸਤਿਗੁਰ ਕੇ ਸੰਗ,
ਕਹਿੰਦੇ ਆਪਣੇ ਹਿਰਦੇ ਨੂੰ ਸਤਿਗੁਰੂ ਜੀ ਦੇ ਪ੍ਰੇਮ ਨਾਲ ਸਰਸ਼ਾਰ ਕਰਕੇ ਰੱਖੋ, ਜੋੜ ਕੇ ਰੱਖੋ ਮਨ ਨੂੰ।
ਅਪ੍ਰਕਿਰਿਆ ਕਰੀਏ ਸਭ ਅੰਗ,
ਕਹਿੰਦੇ ਬਾਕੀ ਸਾਰੇ ਸਰੀਰਕ ਕੰਮ ਕਰੋ ਤੁਸੀਂ, ਪਰ ਚਿੱਤ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਵਾਲੇ ਪਾਸੇ ਰੱਖੋ।
ਜਿਮ ਸਿਰ ਘੱਟ ਬਹੁ ਬਾਤ ਬਣਾਵਤ,
ਕਹਿੰਦੇ ਜਿਵੇਂ ਸਿਰ ਦੇ ਉੱਤੇ ਬੀਬੀ ਨੇ ਘੜਾ ਚੁੱਕਿਆ ਹੋਵੇ ਤੇ ਉਹ ਗੱਲਾਂ ਕਰਦੀ ਆਉਂਦੀ ਆਪਣੀਆਂ ਸਖੀਆਂ ਨਾਲ।
ਹੱਥ ਹਲਾਵਤ ਮਾਰਗ ਜਾਵਤ,
ਕਹਿੰਦੇ ਦੇਖੋ ਉਹਨੇ ਘੜੇ ਨੂੰ ਹੱਥ ਵੀ ਨੀ ਪਾਇਆ ਹੁੰਦਾ, ਉਹ ਹੱਥ ਹਲਾ ਹਲਾ ਕੇ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਜਾਂਦੀ ਹੈ, ਪਰ ਘੜਾ ਨੀ ਸਿਰ ਤੋਂ ਡਿੱਗਣ ਦਿੰਦੀ। ਉਹਦੀ ਇਕਾਗਰਤਾ ਅਸਲ ਵਿੱਚ ਮਨ ਉਹਦਾ ਘੜੇ ਚ ਹੁੰਦਾ, ਜਿਵੇਂ ਭਗਤ ਨਾਮਦੇਵ ਜੀ ਨੇ ਆਖਿਆ ਨਾ, ਆਨੀ ਲੇ ਕੁੰਭ ਭਰਾਈ ਲਈ ਉਦਕ ਰਾਜ ਪੁਦਾਰ ਕੋ, ਰਾਜਕੁਮਾਰ ਪੁਰੰਦਰ ਗੇ ਹਸ ਬਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀਏ ਲਈ। ਭਗਤ ਨਾਮਦੇਵ ਜੀ ਦੇ ਵੀ ਸੇਮ ਇਹੋ ਹੀ ਬਚਨ ਨੇ, ਉਹ ਕਹਿੰਦੇ ਦੇਖੋ ਬੀਬੀਆਂ ਘੜੇ ਤੋਂ ਖੂਹ ਤੋਂ ਪਾਣੀ ਲੈਣ ਜਾਂਦੀਆਂ, ਉਹਨਾਂ ਨੇ ਗਾਗਰਾਂ ਆਪਣੇ ਸਿਰ ਤੇ ਰੱਖੀਆਂ ਹੁੰਦੀਆਂ, ਕਈਆਂ ਨੇ ਤੇ ਗਾਗਰ ਦੇ ਉੱਪਰ ਗਾਗਰ, ਉਹਦੇ ਉੱਪਰ ਦੋ ਦੋ ਤਿੰਨ ਤਿੰਨ ਵੀ ਰੱਖੀਆਂ ਹੁੰਦੀਆਂ ਤੇ ਹੱਥ ਪਾਇਆ ਹੀ ਨਹੀਂ ਹੁੰਦਾ। ਭਗਤ ਨਾਮਦੇਵ ਜੀ ਕਹਿੰਦੇ ਦੇਖੋ ਉਹ ਤੁਰੀਆਂ ਆਉਂਦੀਆਂ ਗੱਲਾਂ ਕਰਦੀਆਂ ਆਉਂਦੀਆਂ, ਪਰ ਸਿਰ ਤੋਂ ਗਾਗਰ ਨਹੀਂ ਡਿੱਗਣ ਦਿੰਦੀਆਂ। ਕਿਉਂ? ਕਿਉਂਕਿ ਧਿਆਨ ਉਹਦੇ ਚ ਹੁੰਦਾ ਅਸਲ ਵਿੱਚ। ਇਸ ਲਈ ਮਹਾਰਾਜ ਜੀ ਨੇ ਉਹੀ ਪ੍ਰਮਾਣ ਦਿੱਤਾ, ਕਹਿੰਦੇ ਜਿਵੇਂ ਬੀਬੀ ਦੇ ਸਿਰ ਤੇ ਪਾਣੀ ਦਾ ਘੜਾ ਹੋਵੇ, ਉਹ ਗੱਲਾਂ ਕਰਦੀ ਆਉਂਦੀ, ਹੱਥ ਹਲਾਉਂਦੀ ਆਉਂਦੀ ਹੈ, ਘੜੇ ਨੂੰ ਤਾਂ ਹੱਥ ਪਾਇਆ ਹੀ ਨਹੀਂ ਹੁੰਦਾ, ਪਰ ਡਿੱਗਣ ਨਹੀਂ ਦਿੰਦੀ। ਉਹ ਇੰਨੀ ਮਨ ਦੀ ਇਕਾਗਰਤਾ ਉਸ ਪਾਸੇ ਰੱਖਦੀ ਹੈ।
ਕਉ ਘਟੇ ਸੋ ਮਨ ਹੈ ਜੁੜਿਓ,
ਕਹਿੰਦੇ ਤਾਂ ਵੀ ਕਿਉਂ? ਕਿਉਂਕਿ ਉਹਦਾ ਮਨ ਘੜੇ ਨਾਲ ਜੁੜਿਆ ਹੁੰਦਾ, ਉਹਨੂੰ ਪਤਾ ਹੁੰਦਾ ਮੇਰੇ ਸਿਰ ਤੇ ਘੜਾ, ਜੇ ਥੋੜੀ ਜਿਹੀ ਅਣਗਹਿਲੀ ਕੀਤੀ ਤੇ ਡਿੱਗ ਕੇ ਟੁੱਟ ਜਾਵੇਗਾ।
ਗਿਰਹਿ ਨਾ ਡੋਲ ਹੈ ਰਹੇ ਸੋ ਧਰਿਓ,
ਕਹਿੰਦੇ ਦੇਖ ਲਓ ਗਿਰਦਾ ਵੀ ਨਹੀਂ, ਡੋਲਦਾ ਨਹੀਂ, ਟੁੱਟਦਾ ਵੀ ਨਹੀਂ। ਕਿਉਂ? ਕਿਉਂਕਿ ਬੀਬੀ ਦੀ ਅਸਲ ਚ ਇਕਾਗਰਤਾ ਗੱਲਾਂ ਬਾਤਾਂ ਕਰਦੀ ਦੀ ਵੀ ਉਹਦੇ ਵਿੱਚ ਹੁੰਦੀ ਹੈ।
ਇਮ ਬ੍ਰਿਤ ਨਿਹਚਲ ਕਰ ਸੁਖ ਪਾਵੋ,
ਕਹਿੰਦੇ ਇਉਂ ਆਪਣੀ ਬਿਰਤੀ ਨੂੰ ਮਹਾਰਾਜ ਨਾਲ ਜੋੜ ਕੇ ਰੱਖੋ, ਹੱਥਾਂ ਪੈਰਾਂ ਨਾਲ ਆਪਣਾ ਕਾਰਜ ਕਰੋ, ਬਹੁਤ ਸੁਖ ਮਿਲੇਗਾ।
ਅੰਤ ਕਾਲ ਕੇਵਲ ਹੋਏ ਜਾਵੋ,
ਅੰਤਲੇ ਸਮੇਂ ਤੇ ਬਿਲਕੁਲ ਬੰਧਨਾਂ ਤੋਂ ਖਲਾਸੀ ਹੋ। ਕੇਵਲ ਮੁਕਤੀ ਕਹਿੰਦੇ ਸਾਧ ਸੰਗਤ ਦੀ ਚਾਰ ਪ੍ਰਕਾਰ ਦੀਆਂ ਜਿਹੜੀਆਂ ਮੁਕਤੀਆਂ ਮੰਨੀਆਂ ਗਈਆਂ ਉਹਨਾਂ ਤੋਂ ਉੱਪਰ, ਜਿਹੜੀ ਬਿਲਕੁਲ ਮਹਾਰਾਜ ਜੀ ਦੇ ਸੁਖ ਸਰੂਪ ਵਿੱਚ ਭੇਦ ਹੋ ਜਾਣਾ, ਉਸ ਨੂੰ ਪ੍ਰਾਪਤ ਕਰ ਲਵੋਗੇ।
ਸ੍ਰੀ ਗੁਰੂ ਰਾਮਦਾਸ ਉਪਦੇਸ਼,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਜੀ।
ਚਾਰੋਂ ਸਿੱਖ ਕਮਾਏ ਹਮੇਸ਼,
ਕਹਿੰਦੇ ਉਹਨਾਂ ਚਾਰਾਂ ਨੇ ਵੱਡੇ ਭਾਗਾਂ ਵਾਲੇ ਨੇ ਸੁਣਿਆ ਤੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਜੀ।
ਸੇਵਤ ਰਹੇ ਸੁਜਾਵਦ ਜੀਵਤ,
ਜਦੋਂ ਤੱਕ ਜਿਉਂਦੇ ਰਹੇ ਉਹ ਚਾਰੇ ਮਹਾਰਾਜ ਜੀ ਦੇ ਇਸ ਉਪਦੇਸ਼ ਨੂੰ ਕਮਾਉਂਦੇ ਰਹੇ, ਸੇਵਾ ਕਰਦੇ ਰਹੇ ਜੀ।
ਅੰਤ ਸਮੇਂ ਭੀ ਗੁਰ ਕੇ ਜੀਵਤ,
ਕਹਿੰਦੇ ਅੰਤਲੇ ਸਮੇਂ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੀਨ ਹੋ ਗਏ ਉਹ ਵੀ।
ਗੋਹਰ ਜਿਸ ਪ੍ਰਕਾਰ ਸਤਿਗੁਰ ਪਿਤਾ ਕਰਤ ਦਿਵਸ ਪ੍ਰਤਕਾਰ,
ਕਹਿੰਦੇ ਜਿਸ ਤਰੀਕੇ ਨਾਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੱਧਰ ਲੋਕਾਂ ਦਾ ਭਲਾ ਕਰਦੇ ਪਏ ਸਨ, ਰੋਜ਼ ਦੀ ਕਿਰਿਆ ਕਰਦੇ ਸਨ।
ਸ੍ਰੀ ਅਰਜਨ ਸੰਗਤ ਵਿਖੇ ਕਰਤੇ ਤਥਾ ਆਚਾਰ,
ਕਹਿੰਦੇ ਹੁਣ ਧਿਆਨ ਲੈ ਜਾਓ ਉੱਥੇ ਲਾਹੌਰ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਤਾਏ ਸੰਹਾਰੀ ਮਾਲ ਦੇ ਪੁੱਤਰ ਦੀ ਸ਼ਾਦੀ ਚ ਗਏ ਨੇ, ਭੇਜੇ ਨੇ ਚੌਥੇ ਪਾਤਸ਼ਾਹ ਜੀ ਨੇ, ਉਹ ਉੱਥੇ ਧਰਮਸ਼ਾਲਾ ਵਿੱਚ ਸੰਗਤ ਕਰਦੇ ਪਏ ਨੇ। ਇੱਧਰ ਜਿਵੇਂ ਰੋਜ਼ ਚੌਥੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਹਨ, ਉਧਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਉਪਦੇਸ਼ ਉਥੋਂ ਦੀਆਂ ਸੰਗਤਾਂ ਨੂੰ ਸੁਣਾਉਂਦੇ ਹਨ।
ਬੀਤ ਗਯੋ ਲਾਵਪੁਰ ਚਿਰਕਾਲ,
ਕਹਿੰਦੇ ਕਿੰਨਾ ਸਮਾਂ ਪੰਜਵੇਂ ਪਾਤਸ਼ਾਹ ਜੀ ਨੂੰ ਲਾਹੌਰ ਗਿਆਨ ਨੂੰ ਬਤੀਤ ਹੋ ਗਿਆ।
ਕਰੀ ਨਾ ਸਤਿਗੁਰ ਪੁੱਤਰ ਸਮਾਲ,
ਕਹਿੰਦੇ ਚੌਥੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੂੰ ਕੋਈ ਸੁਨੇਹਾ ਨਹੀਂ ਭੇਜਿਆ।
ਜਿਤ ਕ ਨਿਟਕ ਵਰਤੀ ਗੁਰ ਕੇ ਰੇ,
ਕਹਿੰਦੇ ਜਿੰਨੇ ਕੁ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਿਕਟ ਵਰਤੀ ਰਹਿਣ ਵਾਲੇ ਸਿੱਖ ਸਨ।
ਸਭ ਪ੍ਰਿਥੀਏ ਤੇ ਡਰ ਹੈ ਕਨੇਰੇ,
ਕਹਿੰਦੇ ਸਾਰੇ ਪ੍ਰਿਥੀ ਚੰਦ ਤੋਂ ਡਰਦੇ ਨੇ, ਇਸ ਕਰਕੇ ਕੋਈ ਪੰਜਵੇਂ ਪਾਤਸ਼ਾਹ ਜੀ ਦਾ ਨਾਂ ਹੀ ਨਹੀਂ ਲੈਂਦਾ ਮਹਾਰਾਜ ਜੀ ਦੀ ਸੰਗਤ ਵਿੱਚ।
ਤਿਮ ਜਿਸ ਕੋ ਰੁਖ ਦੇਖਣ ਕਰ,
ਕਹਿੰਦੇ ਜਿਵੇਂ ਪ੍ਰਿਥੀਏ ਦਾ ਰੁਖ ਹੁੰਦਾ ਨਾ, ਉਹਦਾ ਸੁਭਾਅ ਦੇਖ ਕੇ ਚੱਲਦੇ ਹਨ ਸਾਰੇ।
ਤਿਮ ਵਰਤ ਹੈ ਔਰ ਬਦਨ ਉਚਰ ਹੈ,
ਕਹਿੰਦੇ ਓਦਾਂ ਹੀ ਚੱਲਦੇ ਨੇ ਜਿਵੇਂ ਪ੍ਰਿਥੀ ਚੰਦ ਚਾਹੁੰਦਾ ਹੈ, ਤੇ ਮੁੱਖ ਤੋਂ ਵੀ ਪ੍ਰਿਥੀ ਚੰਦ ਦੀ ਸੋਭਾ ਕਰਦੇ ਨੇ, ਪੰਜਵੇਂ ਪਾਤਸ਼ਾਹ ਜੀ ਦਾ ਤਾਂ ਨਾਂ ਹੀ ਨਹੀਂ ਲੈਂਦੇ ਸੰਗਤ ਵਿੱਚ।
ਬੋਲਣ ਕੋ ਸਨਮਾਨਤ ਘਨੇ,
ਕਹਿੰਦੇ ਨੇ ਫਿਰ ਉਹਦੇ ਬੋਲਾਂ ਦਾ ਬੜਾ ਮਾਣ ਕਰਦੇ ਪ੍ਰਿਥੀ ਚੰਦਿਆਂ ਦਾ, ਪ੍ਰਿਥੀ ਚੰਦ ਦਾ ਹੀ ਸਨਮਾਨ ਕਰਦੇ ਹਨ ਕਿਉਂਕਿ ਬਹੁਤੇ ਬੰਦੇ ਉਹਨੇ ਆਪਣੇ ਵਸ ਵਿੱਚ ਕੀਤੇ ਹੋਏ ਹਨ।
ਤਿਸ ਤੇ ਲੇਤ ਕਾਜ ਜੋ ਬਣੇ,
ਕਹਿੰਦੇ ਜੇ ਕੋਈ ਕੰਮ ਹੁੰਦਾ ਤਾਂ ਪ੍ਰਿਥੀ ਚੰਦ ਨਾਲ ਪੈਂਦਾ, ਉਹਦੇ ਕੋਲੋਂ ਲੈ ਕੇ ਧਨ ਤੇ ਆਪਣਾ ਕੰਮ ਵੀ ਕਰ ਲੈਂਦੇ ਹਨ।
ਸ੍ਰੀ ਅਰਜਨ ਕੋ ਸਿਮਰਹਿ ਨਾਹੀ,
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੇ ਚੇਤੇ ਹੀ ਨਹੀਂ ਕਰਦੇ, ਤੇ ਚੇਤਾ ਆਉਣ ਵੀ ਨਹੀਂ ਦਿੰਦੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ।
ਕਾਪਰ ਸੰਗ ਤੇ ਕਰੇ ਸਰਾਹੇ ਨਾ,
ਕਦੀ ਵੀ ਪੰਜਵੇਂ ਪਾਤਸ਼ਾਹ ਜੀ ਦੀ ਸਿਫਤ ਨਹੀਂ ਕਰਦੇ ਉਹ।
ਸਭ ਪ੍ਰਿਥੀਏ ਤੇ ਕਰ ਕੈ ਤ੍ਰਾਸ,
ਕਿਉਂਕਿ ਸਾਰੇ ਪ੍ਰਿਥੀ ਚੰਦ ਤੋਂ ਡਰਦੇ ਹਨ।
ਇਸੇ ਸਰਾਹੇ ਸੋ ਗੁਣ ਪ੍ਰਕਾਸ਼,
ਬਸ ਪ੍ਰਿਥੀ ਚੰਦ ਦੀਆਂ ਸਿਫਤਾਂ ਕਰਦੇ ਨੇ, ਉਸੇ ਦੇ ਗੁਣਾਂ ਦਾ ਵਾਰ ਵਾਰ ਜ਼ਿਕਰ ਕਰਦੇ ਹਨ।
ਪੁੱਤਰ ਪਰਖ ਬੇਹਿਤ ਕਹੇ ਕਾਲ,
ਕਹਿੰਦੇ ਕਹਿੰਦੇ ਨੇ ਕਿਸੇ ਸਮੇਂ ਵਿੱਚ ਚੌਥੇ ਪਾਤਸ਼ਾਹ ਜੀ ਨੇ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਜਿਹਨਾਂ ਨੂੰ ਆਪ ਭੇਜਿਆ ਲਾਹੌਰ, ਉਹਨਾਂ ਨੂੰ ਯਾਦ ਨਹੀਂ ਕੀਤਾ ਔਰ ਜਾਣ ਕੇ ਯਾਦ ਨਹੀਂ ਕੀਤਾ ਮਹਾਰਾਜ ਜੀ ਨੇ।
ਨਹਿ ਕਹਿ ਭੇਜਿਓ ਕਬਹਿ ਕਿਰਪਾਲ,
ਕਿਸੇ ਨੂੰ ਭੇਜਿਆ ਵੀ ਨਹੀਂ ਕਿਰਪਾਲੂ ਸਤਿਗੁਰੂ ਜੀ ਨੇ ਵੀ ਜਾਓ ਉਹਨਾਂ ਦਾ ਉੱਥੋਂ ਪਤਾ ਹੀ ਲਾਇਓ ਲਾਹੌਰ ਕੀ ਕਿਵੇਂ ਰਹਿ ਰਹੇ ਹਨ, ਕਿਉਂ ਕਿਉਂਕਿ ਪਰਖ ਚੱਲਦੀ ਪਈ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ।
ਹਮਨੇ ਆਗਿਆ ਦੀਨ ਸਤਾਹੇ,
ਕਿਉਂਕਿ ਚੌਥੇ ਪਾਤਸ਼ਾਹ ਜੀ ਨੂੰ ਪਤਾ ਵੀ ਅਸੀਂ ਆਗਿਆ ਕਰਕੇ ਉਹਨਾਂ ਨੂੰ ਭੇਜਿਆ ਹੋਇਆ ਹੈ।
ਇਸ ਮੈਂ ਨਿਹਚਲ ਰਹੇ ਕੇ ਨਾ ਹੈ,
ਹੁਣ ਦੇਖਦੇ ਨੇ ਮਹਾਰਾਜ ਚੌਥੇ ਪਾਤਸ਼ਾਹ ਵੀ ਉਹਦੇ ਵਿੱਚ ਇਹ ਰਹਿੰਦੇ ਵੀ ਨੇ ਭਲਾ ਅਡੋਲ, ਜੋ ਆਗਿਆ ਅਸੀਂ ਕੀਤੀ ਸੀ ਵੀ ਸਾਡੇ ਪੁੱਛੇ ਤੋਂ ਬਿਨਾਂ ਲਾਹੌਰ ਤੋਂ ਵਾਪਸ ਨਹੀਂ ਆਉਣਾ, ਹੁਣ ਮਹਾਰਾਜ ਜੀ ਪਰਖ ਕਰਦੇ ਪਏ ਹਨ।
ਬਿਨਾਂ ਕਹੇ ਚੱਲ ਆਏ ਅਵਾਸੇ,
ਚੌਥੇ ਪਾਤਸ਼ਾਹ ਸੋਚਦੇ ਨੇ ਵੀ ਜੇ ਸਾਨੂੰ ਦੱਸੇ ਤੋਂ ਬਿਨਾਂ ਸਾਡੀ ਆਗਿਆ ਤੋਂ ਬਿਨਾਂ ਵਾਪਸ ਆ ਜਾਣਗੇ ਲਾਹੌਰ ਤੋਂ ਤਾਂ
ਆਇਸ ਕੋ ਕਰੇ ਬਿਨਾਸੇ,
ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਜਿਵੇਂ ਦੋ ਵੱਡੇ ਪੁੱਤਰਾਂ ਨੇ ਆਖਿਆ ਨੀ ਆਗਿਆ ਨੀ ਮੰਨੀ, ਇਸੇ ਤਰ੍ਹਾਂ ਇਹ ਵੀ ਸਾਡੀ ਆਗਿਆ ਤੋਂ ਬਾਹਰ ਹਨ।
ਜਬ ਲੋ ਹਮ ਕਹਿ ਪਠੇ ਨਾ ਤਾਂ,
ਜਦੋਂ ਤੱਕ ਅਸੀਂ ਕੋਈ ਚਿੱਠੀ ਪੱਤਰ ਨੀ ਭੇਜਾਂਗੇ ਲਾਹੌਰ,
ਪਾਓ ਲੱਗ ਇਸ ਸਥਿਤ ਰਹੇ ਪੁਰ ਮਾਹੂ,
ਉਦੋਂ ਤੱਕ ਜੇ ਤਾਂ ਲਾਹੌਰ ਦੇ ਵਿੱਚ ਟਿਕੇ ਰਹਿਣਗੇ ਜਿੰਨੀ ਦੇਰ ਤੱਕ ਅਸੀਂ ਭੇਜਦੇ ਨੀ ਕਿਸੇ ਨੂੰ, ਕੋਈ ਸੁਨੇਹਾ ਨੀ ਦਿੰਦੇ ਤਾਂ
ਪਾਓ ਆਇਸ ਮੈਂ ਰਹਿ ਬੇਵਾਰੋ,
ਫਿਰ ਅਸੀਂ ਮੰਨਾਂਗੇ ਭਈ ਇਹ ਸਾਡਾ ਸਭ ਤੋਂ ਛੋਟਾ ਸਾਹਿਬਜ਼ਾਦਾ ਬਿਲਕੁਲ ਆਗਿਆਕਾਰ ਹੈ, ਸਾਡੇ ਹੁਕਮ ਵਿੱਚ ਹੈ।
ਉਹ ਵਹਿ ਗੁਰਤਾ ਕੇਰ ਆਧਾਰੋ,
ਫਿਰ ਪਤਾ ਲੱਗੇਗਾ ਵੀ ਇਹ ਗੁਰਤਾ ਗੱਦੀ ਨੂੰ ਸੰਭਾਲ ਲੈਣਗੇ, ਇਹ ਸੰਘਾਸਨ ਤੇ ਬੈਠਣਗੇ ਅਸਲ ਵਿੱਚ।
ਐਂ ਵਿਚਾਰ ਕਰ ਸਿਮਰਿਓ ਨਾਹੀਂ,
ਇਉਂ ਵਿਚਾਰ ਕਰਕੇ ਚੌਥੇ ਪਾਤਸ਼ਾਹ ਜੀ ਨੇ ਆਪ ਹੀ ਨੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਵੱਲੇ ਕੋਈ ਚਿੱਠੀ ਪੱਤਰ ਭੇਜਿਆ।
ਕਿਰੰਕਾਲ ਭਾ ਲਾ ਪੁਰ ਮਾਹੀ,
ਕਹਿੰਦੇ ਕਿੰਨਾ ਸਮਾਂ ਹੋ ਗਿਆ ਪੰਜਵੇਂ ਪਾਤਸ਼ਾਹ ਜੀ ਨੂੰ ਗਿਆ ਹੋਇਆ ਲਾਹੌਰ ਵਿੱਚ।
ਦਰਸ਼ਨ ਕੋ ਚਾਹਤ ਐਸੇ,
ਕਹਿੰਦੇ ਮਹਾਰਾਜ ਪੰਜਵੇਂ ਪਾਤਸ਼ਾਹ ਤਾਂ ਏਦਾਂ ਦਰਸ਼ਨ ਕਰਨ ਵਾਸਤੇ ਤਰਸਦੇ ਪਏ ਹਨ।
ਚਾਤਰਕ ਚਿਤਵਤ ਘਨ ਕੋ ਜੈਸੇ,
ਜਿਵੇਂ ਚਾਤਰਕ ਜਿਹੜਾ ਉਹ ਸਵਾਂਤੀ ਬੂੰਦ ਨੂੰ ਚੇਤੇ ਕਰਦਾ ਤੇ ਉਹ ਕਹਿੰਦਾ ਕਦੋਂ ਬੱਦਲ ਆਵੇ, ਕਦੋਂ ਸਵਾਂਤੀ ਬੂੰਦ ਵਰਖਾ ਹੋਵੇ ਮੇਰੀ ਪਿਆਸ ਮਿਟੇ।
ਕਾਲ ਨਾ ਪਰਹਿ ਰਿਦਿ ਮਹਿ ਕਬੈ,
ਕਹਿੰਦੇ ਹੁਣ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਪਈ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਿਨਾਂ।
ਪ੍ਰੇਮ ਪ੍ਰਵਾਹ ਬਰਦ ਹੈ ਉਰ ਤਬ,
ਪ੍ਰੇਮ ਦਾ ਪ੍ਰਵਾਹ ਰੋਜ਼ ਰੋਜ਼ ਹਿਰਦੇ ਵਿੱਚ ਵੱਧਦਾ ਜਾਂਦਾ ਹੈ ਜੀ।
ਬਹੁਤ ਵਿਚਾਰਤ ਗੁਰ ਗਤ ਪਾਰੇ,
ਕਹਿੰਦੇ ਰੋਜ਼ ਮਹਾਰਾਜ ਪੰਜਵੇਂ ਪਾਤਸ਼ਾਹ ਲਾਹੌਰ ਬੈਠੇ ਵਿਚਾਰਦੇ ਨੇ ਚੌਥੇ ਪਾਤਸ਼ਾਹ ਜੀ ਦੇ ਗੁਣਾਂ ਨੂੰ।
ਸਿਮਰਤ ਪੌੜੀ ਸ਼ਬਦ ਸੁਧਾਰੇ,
ਕਹਿੰਦੇ ਫਿਰ ਚੇਤੇ ਕਰਦਿਆਂ ਕਰਦਿਆਂ ਇੱਕ ਦਿਨ ਉਹਨਾਂ ਨੇ ਇੱਕ ਪੌੜੀ ਸ਼ਬਦ ਦੀ ਇੱਕ ਪੌੜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਜੀ।
ਸੋ ਕਾਗਦ ਪਰ ਲਿਖੀ ਬਣਾਏ,
ਤੇ ਜੋ ਪੰਜਵੇਂ ਪਾਤਸ਼ਾਹ ਜੀ ਦੇ ਮਨ ਦੀ ਹਾਲਤ ਸੀ ਉਹਨਾਂ ਨੇ ਪੌੜੀ ਉਚਾਰੀ, ਉਹਨੂੰ ਕਾਗਜ਼ ਦੇ ਉੱਪਰ ਲਿਖ ਲਿਆ ਪੰਜਵੇਂ ਪਾਤਸ਼ਾਹ ਜੀ ਨੇ।
ਨਿਜ ਮਨ ਦਸ਼ਾ ਯਥਾ ਅਕਲਾ,
ਜਿਸ ਪੌੜੀ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮਨ ਦੀ ਦਸ਼ਾ ਲਿਖੀ ਸੀ ਚੌਥੇ ਪਾਤਸ਼ਾਹ ਜੀ ਵੱਲੇ, ਉਹ ਸੁਣੋ ਪ੍ਰੇਮ ਨਾਲ।
ਸ੍ਰੀ ਮੁਖ ਵਾਕ ਮਾਜ ਮਹੱਲਾ ਪੰਜਵਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ।
ਇਹ ਸ਼ਬਦ ਹਜ਼ਾਰਿਆਂ ਵਿੱਚੋਂ ਆਪਾਂ ਸਾਧ ਸੰਗਤ ਜੀ ਪੜ੍ਹਦੇ ਹਾਂ ਜੋ ਪੰਜਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਪੌੜੀ ਲਿਖੀ, ਕੀ ਮਹਾਰਾਜ ਜੀ ਨੇ ਉਚਾਰਨ ਕੀਤਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ, ਮੇਰਾ ਬਹੁਤ ਮਨ ਕਰਦਾ ਤੁਹਾਡੇ ਦਰਸ਼ਨ ਕਰਨ ਵਾਸਤੇ।
ਬਿਲਪ ਕਰੇ ਚਾਤਰਕੀ ਨਿਆਈ,
ਮਹਾਰਾਜ ਮੇਰਾ ਮਨ ਵਰਲਾਪ ਕਰਦਾ ਬੱਬੀਹੇ ਦੀ ਤਰ੍ਹਾਂ, ਜਿਵੇਂ ਉਹ ਸਵਾਂਤੀ ਬੂੰਦ ਨੂੰ ਤਰਸਦਾ, ਮਹਾਰਾਜ ਪਿਤਾ ਸਤਿਗੁਰੂ ਜੀ ਮੈਂ ਤੁਹਾਡੇ ਦਰਸ਼ਨਾਂ ਨੂੰ ਤਰਸ ਗਿਆ ਹਾਂ ਇੱਥੇ ਬੈਠਾ।
ਦ੍ਰਿਖਾ ਨਾ ਉੱਤਰ ਸ਼ਾਂਤ ਨਾ ਆਵੇ,
ਮਹਾਰਾਜ ਮੇਰੇ ਮਨ ਦੀ ਪਿਆਸ ਨੀ ਬੁਝਦੀ, ਜਿਵੇਂ ਸਵਾਂਤੀ ਬੂੰਦ ਤੋਂ ਬਿਨਾਂ ਬੱਬੀਹੇ ਦੀ ਪਪੀਹੇ ਦੀ ਪਿਆਸ ਨੀ ਬੁਝਦੀ, ਜਿੰਨੀ ਦੇਰ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਲੈਂਦਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆ ਰਹੀ ਜੀ।
ਬਿਨ ਦਰਸ਼ਨ ਸੰਤ ਪਿਆਰੇ ਜੀ,
ਇਹ ਸੰਤ ਸਰੂਪ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੰਤਾਂ ਦੇ ਪਿਆਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਦੇ ਦਰਸ਼ਨ ਕੀਤੇ ਬਿਨਾਂ ਮੇਰੇ ਮਨ ਨੂੰ ਨਾ ਸ਼ਾਂਤੀ ਆ ਰਹੀ ਹੈ ਨਾ ਮੇਰੀ ਪਿਆਸ ਮਿਟ ਰਹੀ ਹੈ।
ਕੋਲੀ ਜੀਓ ਘੋਲ ਘੁਮਾਏ,
ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਆਪਣੇ ਆਪ ਨੂੰ ਵਾਰਨੇ ਕਰਦਾ ਹਾਂ, ਬਲਹਾਰਨੇ ਕਰਦਾ ਹਾਂ ਜੀ।
ਗੁਰ ਦਰਸ਼ਨ ਸੰਤ ਪਿਆਰੇ ਜੀ,
ਸੰਤਾਂ ਦੇ ਪਿਆਰੇ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਦੇ ਦਰਸ਼ਨਾਂ ਤੋਂ ਮੈਂ ਸਾਰਾ ਕੁਝ ਵਾਰਨ ਵਾਸਤੇ ਤਿਆਰ ਹਾਂ, ਆਪ ਜੀ ਕਿਉਂ ਨੀ ਮੈਨੂੰ ਚੇਤੇ ਕਰਦੇ, ਮੇਰੇ ਤੇ ਕਿਰਪਾ ਕਰੋ ਮੈਂ ਆਪ ਜੀ ਦੇ ਦਰਸ਼ਨ ਕਰਾਂ।
ਚਾਹ ਪਈ ਇੱਕ ਸਿੱਖ ਹੱਥ ਸੌਂਪ ਕਰ ਦੀਨ,
ਇਹ ਇੱਕ ਪੌੜੀ ਉਚਾਰਨ ਕਰਕੇ ਤੇ ਮਗਰ ਹਾਓ ਲਿਖ ਕੇ ਤੇ ਪੰਜਵੇਂ ਪਾਤਸ਼ਾਹ ਜੀ ਨੇ ਕਾਗਜ਼ ਉੱਪਰ ਲਿਖ ਕੇ ਇਹ ਪੌੜੀ ਤੇ ਇੱਕ ਸਿੱਖ ਨੂੰ ਦੇ ਦਿੱਤੀ ਜੀ।
ਇਸ ਕੇ ਸਾਥ ਬਚਨ ਇਮਕੀਨ,
ਉਸ ਸਿੱਖ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਵਿੱਚ ਏਦਾਂ ਬਚਨ ਕੀਤਾ,
ਇਹ ਅਰਦਾਸ ਲਿਹੋ ਕਰ ਧਾਰੀ,
ਆਖਿਆ ਲੈ ਭਈ ਆ ਮੇਰੀ ਬੇਨਤੀ ਆ, ਅਰਦਾਸ ਦਾ ਅਰਥ ਹੁੰਦਾ ਬੇਨਤੀ। ਮਹਾਰਾਜ ਨੇ ਆਖਿਆ ਗੁਰਮੁਖਾ ਆ ਸਾਡੇ ਮਨ ਦੀ ਇਹ ਹਾਲਤ ਹੈ ਤੇ ਇਹ ਬੇਨਤੀ ਹੈ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ।
ਦੀਜੈ ਸਤਿਗੁਰ ਕੇਰ ਜਾਗਰੀ।
ਆ ਸਭ ਮੇਰੀ ਬੇਨਤੀ ਲੈ ਜਾ ਇਹ ਚਿੱਠੀ ਤੇ ਧੰਨ ਗੁਰੂ ਚੌਥੇ ਪਾਤਸ਼ਾਹ ਜੀ ਤੱਕ ਪਹੁੰਚਾ ਇਸ ਨੂੰ।
ਕਿਰਪਾ ਕਰਹੀ ਜਬ ਪਾਂਚਹਿ ਇਹ,
ਜਦੋਂ ਚੌਥੇ ਪਾਤਸ਼ਾਹ ਜੀ ਕਿਰਪਾ ਕਰਕੇ ਚਿੱਠੀ ਪੜ੍ਹ ਲੈਣਗੇ।
ਬਹੁਰ ਤੋਹੇ ਜਿਮ ਉੱਤਰ ਦੇ,
ਇਹ ਪੱਤਰਕਾ ਪੜ੍ਹ ਕੇ ਜਿਵੇਂ ਚੌਥੇ ਪਾਤਸ਼ਾਹ ਜੀ ਅੱਗਿਓ ਤੈਨੂੰ ਕਹਿਣਗੇ।
ਸੁਣ ਕਰ ਸ੍ਰੀ ਸਤਿਗੁਰ ਤੇ ਬੈਨ,
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਹ ਬਚਨ ਸੁਣ ਕੇ ਆਣ ਕੇ ਤੁਸੀਂ ਸਾਨੂੰ ਦੱਸਣੇ ਲਾਹੌਰ।
ਹੁਣ ਆਪ ਹੋ ਲਾਹੌਰ ਨਿਜ ਐਨ,
ਤੇ ਫਿਰ ਤੁਸੀਂ ਲਾਹੌਰ ਨੂੰ ਵਾਪਸ ਆਉਣਾ, ਇਹ ਪੱਤਰਕਾ ਚੌਥੇ ਪਾਤਸ਼ਾਹ ਜੀ ਨੂੰ ਦੇਣੀ ਤੇ ਖੜ ਕੇ ਮਹਾਰਾਜ ਜੀ ਦੇ ਚਰਨਾਂ ਚ ਹੱਥ ਜੋੜ ਕੇ ਸੁਣਨਾ ਵੀ ਮਹਾਰਾਜ ਇਹ ਪੱਤਰਕਾ ਪੜ੍ਹ ਕੇ ਕੀ ਕਹਿੰਦੇ ਹਨ ਅੱਗਿਓ।
ਸੁਣ ਕੇ ਸ੍ਰੀ ਅਰਜਨ ਤੇ ਤਬ,
ਕਹਿੰਦੇ ਉਸ ਸਿੱਖ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣ ਕੇ,
ਲਈ ਪੱਤਰਕਾ ਮਿਲ ਸਿੱਖ ਸਭ,
ਕਹਿੰਦੇ ਬਹੁਤ ਅਦਬ ਨਾਲ ਉਹ ਪੱਤਰਕਾ ਪੰਜਵੇਂ ਪਾਤਸ਼ਾਹ ਜੀ ਤੋਂ ਲੈ ਲਈ ਜੀ।
ਕਰ ਬੰਧਨ ਕੋ ਤਿਆਗ ਲਾਹੌਰ,
ਤੇ ਪੰਜਵੇਂ ਪਾਤਸ਼ਾਹ ਜੀ ਨੂੰ ਵੰਦਨਾ ਕਰਕੇ ਲਾਹੌਰ ਛੱਡ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਿਆ ਉਹ ਸਿੱਖ।
ਗਮਨਿਓ ਪੰਥ ਸੁਧਾ ਸਰ ਔਰ,
ਸੋ ਗੁਰੂ ਕੇ ਚੱਕ ਵੱਲ ਨੂੰ ਸੁਧਾ ਸਰ ਅੰਮ੍ਰਿਤਸਰ ਨੂੰ ਕਹਿੰਦੇ ਇਸ ਪਾਸੇ ਨੂੰ ਤੁਰ ਪਿਆ ਉਹ ਗੁਰੂ ਕਾ ਸਿੱਖ ਜੀ।
ਇੱਕ ਨਿਸਮਗਮ ਹੈ ਬਸ ਕਰ ਆਇਓ,
ਇੱਕ ਰਾਤ ਉਹਨੇ ਰਸਤੇ ਵਿੱਚ ਬਤੀਤ ਕੀਤੀ ਕਿਉਂਕਿ ਪੈਦਲ ਹੀ ਚੱਲ ਕੇ ਆਉਣਾ ਪੈਂਦਾ ਸੀ ਬਹੁਤੀ ਵਾਰ।
ਨਿਜ ਮੰਦਰ ਮਹਿ ਗੁਰੂ ਸੁਹਾਇ,
ਜਦੋਂ ਉਹ ਅੰਮ੍ਰਿਤਸਰ ਪਹੁੰਚਿਆ ਸਿੱਖ ਲਾਹੌਰ ਤੋਂ, ਉਸ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਮਹੱਲਾ ਵਿੱਚ ਵਿਸ਼ਰਾਮ ਕਰਦੇ ਪਏ ਸਨ।
ਗਏ ਤਹਾਂ ਕੋਲੇ ਅਰਦਾਸ,
ਕਹਿੰਦੇ ਉਹ ਪੱਤਰਕਾ ਲੈ ਕੇ ਗੁਰੂ ਕਾ ਸਿੱਖ ਚੌਥੇ ਪਾਤਸ਼ਾਹ ਜੀ ਦੇ ਮਹੱਲਾ ਕੋਲੇ ਪਹੁੰਚਿਆ ਜੀ।
ਜਿਸ ਕੇ ਉਰ ਦਰਸ਼ਨ ਕੀ ਆਸ,
ਜਿਸ ਦੇ ਹਿਰਦੇ ਚ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਆਸ ਸੀ, ਨਾਲੇ ਮੱਥਾ ਟੇਕ ਲਾਂਗਾ, ਦਰਸ਼ਨ ਕਰਾਂਗਾ, ਨਾਲੇ ਪੰਜਵੇਂ ਪਾਤਸ਼ਾਹ ਜੀ ਦੀ ਚਿੱਠੀ ਦੇ ਦਿਆਂਗਾ, ਇਹ ਵਿਚਾਰ ਕੇ ਤੇ ਜਿੱਥੇ ਗੁਰੂ ਕਾ ਮਹਿਲ ਗੁਰਦੁਆਰਾ ਨਾ ਜੀ, ਉਸ ਪਾਸੇ ਮਹਾਰਾਜ ਉਦੋਂ ਉੱਥੇ ਸਨ, ਉਸ ਪਾਸੇ ਸਿੱਖ ਤੁਰ ਪਿਆ।
ਵੈਸ਼ੋ ਪ੍ਰਥਿਆ ਉੱਪਰ ਪੌਰ,
ਤੇ ਕਹਿੰਦੇ ਦੇਵ ਨੇ ਤੇ ਐਸੀ ਬਣੀ ਵੀ ਜਦੋਂ ਸਿੱਖ ਉੱਥੇ ਪਹੁੰਚਿਆ ਤੇ ਬਾਹਰ ਦਰਵਾਜੇ ਦੇ ਹੀ ਉਹ ਪ੍ਰਿਥੀ ਚੰਦ ਬੈਠਾ ਹੋਇਆ ਸੀ।
ਵੇਖਿਓ ਉਪਰਾ ਸਿੱਖ ਇਹ ਔਰ,
ਉਹ ਬੜਾ ਚਲਾਕ ਸੀ ਪ੍ਰਿਥੀ ਚੰਦ, ਉਹਨੇ ਵੇਖਿਆ ਵੀ ਇਹ ਸਿੱਖ ਅੱਗੇ ਕਦੇ ਨੀ ਸੰਗਤ ਵਿੱਚ ਆਇਆ, ਇਹ ਕੋਈ ਨਵਾਂ ਸਿੱਖ ਆਇਆ ਹੈ।
ਬੂਝਣ ਕਰਿਓ ਕਹਾਂ ਤੇ ਆਇਓ,
ਉਹਨੇ ਪ੍ਰਿਥੀ ਚੰਦ ਨੇ ਪੁੱਛਿਆ ਹਾਂ ਭਾਈ ਗੁਰਮੁਖਾ ਕਿੱਥੋਂ ਆਇਆ ਤੂੰ,
ਪਤੀਆ ਕਰ ਤੁਬ ਕਿਨਾਂ ਪਠਾਇਓ,
ਤੇ ਇਹ ਹੱਥ ਵਿੱਚ ਤੂੰ ਕੀ ਫੜਿਆ, ਇਹ ਪੱਤਰਕਾ ਕਿਹਦੀ ਹੈ ਜਿਹੜੀ ਤੂੰ ਹੱਥ ਵਿੱਚ ਪਕੜੀ ਹੋਈ ਹੈ।
ਸੁਣ ਕੇ ਸਿੱਖ ਨੇ ਸਗਲ ਬਤਾਏ,
ਕਹਿੰਦੇ ਪ੍ਰਿਥੀ ਚੰਦ ਦੀ ਇਹ ਗੱਲ ਸੁਣ ਕੇ ਜਿਹੜਾ ਲਾਹੌਰ ਤੋਂ ਸਿੱਖ ਆਇਆ ਸੀ ਪੰਜਵੇਂ ਪਾਤਸ਼ਾਹ ਜੀ ਕੋਲੋਂ, ਉਹਨੇ ਏਦਾਂ ਆਖਿਆ ਜੀ,
ਮੈਂ ਲਾਹੌਰ ਤੇ ਚੱਲ ਕਰ ਆਏ,
ਉਹ ਕਹਿਣ ਲੱਗਾ ਮੈਂ ਲਾਹੌਰ ਤੋਂ ਚੱਲ ਕੇ ਆਇਆ ਜੀ।
ਪੱਤਰੀ ਭੇਜੀ ਅਨਜ ਤੁਮਾਰੇ,
ਅਨਜ ਛੋਟੇ ਭਰਾ ਨੂੰ ਕਹਿੰਦੇ ਇਹ ਪੱਤਰਕਾ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭੇਜੀ ਹੈ।
ਘਰੋਂ ਜਾਏ ਸਤਿਗੁਰੂ ਅਗਾਰੇ,
ਇਹ ਮੈਨੂੰ ਹੁਕਮ ਕੀਤਾ ਸੀ ਵੀ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਪੱਤਰਕਾ ਇਹ ਚਿੱਠੀ ਤੂੰ ਰੱਖਣੀ, ਇੱਥੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋ ਗਿਆ, ਕੱਲ ਸ਼ਾਮ ਨੂੰ ਇੱਥੋਂ ਆਪਾਂ ਅੱਗੇ ਕਥਾ ਪ੍ਰਾਰੰਭ ਕਰਾਂਗੇ, ਪਤਾ ਲੱਗੇਗਾ ਕਿ ਉੱਥੇ ਸਤਸੰਗ ਜੀ ਵਰਤਾਰਾ ਵਰਤਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸਾਰਿਆਂ ਉੱਪਰ ਕਿਰਪਾ ਕਰਨ, ਕੁਝ ਨਾ ਕੁਝ ਉਦਮ ਬਾਲ ਆਪਾਂ ਨੂੰ ਜ਼ਰੂਰ ਬਖਸ਼ਣ, ਕੋਈ ਬਾਣੀ ਪੜ੍ਹਨ ਸੁਣਨ ਦਾ, ਨਿਤਨੇਮ ਦਾ, ਦਰਸ਼ਨ ਕਰਨ ਦਾ, ਕੋਈ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਨ ਦਾ, ਕੋਈ ਨਿੰਦਿਆ ਉਗਣ ਹੰਕਾਰ ਹੀ ਛੱਡ ਦਈਏ, ਕੋਈ ਗੁਣ ਸਾਡੇ ਵਿੱਚ ਜ਼ਰੂਰ ਆਵੇ, ਇਹ ਅਰਦਾਸ ਬੇਨਤੀ ਜੀ ਭੁੱਲਾਂ ਚੁੱਕਾਂ ਦੀ ਖਿਮਾ। ਲੇਖਕ ਅਤੇ ਹਨ ਛੁੱਟੀਆ ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ਲਾ ਨਾਨਕ ਪਾਰ ਉਤਾਰ, ਦੋ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਪੱਤਰੀ ਭੇਜੇ ਅਣਜ ਤੁਮਾਰੇ, ਤਰੋ ਜਾਏ ਸਤਿਗੁਰੂ ਅਗਾਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ।